ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਏ ਜਿਨਾ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਸਲੋਕ ਸੇਖ ਫਰੀਦ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਫਰੀਦਾ ਕੋਠੇ ਧੁਕਣ ਕਿੱਤੜਾ ਪਿਰ ਨਿਦੜੀ ਨਿਵਾਰ ਜੋ ਦਹਿ ਲੱਦੇ ਗਾਣਵੇ ਗਏ ਬਿਲਾੜੇ ਬਿਲਾੜੇ ਫਰੀਦਾ ਕੋਠੇ ਧੁਕਣ ਕਿੱਤੜਾ ਪਿਰ ਨਿਦੜੀ ਨਿਵਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੀ ਬਾਬਾ ਫਰੀਦ ਜੀ ਦੇ ਸਲੋਕਾਂ ਦੀ ਲੜੀਵਾਰ ਕਥਾ 55 ਸਲੋਕਾਂ ਦੀ ਕਥਾ ਆਪ ਜੀ ਨੇ ਪਿਛਲੇ ਦਿਨ ਸਰਵਣ ਕੀਤੀ ਕਿ ਕਿਵੇਂ ਬਾਬਾ ਫਰੀਦ ਜੀ ਨੂੰ ਇੱਕ ਬਜ਼ੁਰਗ ਸਿਆਣੀ ਉਮਰ ਹੋਈ ਹੋਈ ਆ ਮੁੱਛਾਂ ਵੀ ਚਿੱਟੀਆਂ ਅਤੇ ਦਾੜਾ ਵੀ ਚਿੱਟਾ ਹੋ ਗਿਆ ਇਹ ਦੇਖਦੇ ਨੇ ਬਾਬਾ ਫਰੀਦ ਜੀ ਕਿ ਉਹ ਨੱਚ ਰਹੇ ਫਰੀਦਾ ਸਿਰ ਪਲਿਆ ਦਾੜੀ ਪਲੀ ਮੁੱਛਾਂ ਪੀ ਪਲੀ ਰੇ ਮਨ ਗਹਿਲੇ ਬਾਵਲੇ ਮਾਣੇ ਕਿਆ ਰਲੀਆਂ ਬਾਬਾ ਫਰੀਦ ਜੀ ਨੇ ਵਰਜਿਆ ਸੀ ਉਹ ਸਮੇਂ ਨੰਬਰਦਾਰ ਕੇਰ ਸਿੰਘ ਦਾ ਜੇਕਰ ਇਹ ਜਿਨ ਬਾਬਾ ਆਪਣੇ ਬਾਬਾ ਮਾਹਰ ਨਾਮ ਸਿੰਘ ਭੁੱਚੋ ਵਾਲਿਆਂ ਨੇ ਰੋਕਿਆ ਸੀ ਇੱਥੇ ਤੱਕ ਆਪ ਜੀ ਨੇ ਸਰਵਣ ਕੀਤਾ ਸੀ ਕਿਵੇਂ ਉਹ ਮੁਜਰੇ ਵਾਲੀ ਬੀਬੀ ਦਾ ਜੀਵਨ ਬਦਲਿਆ ਜਿਸ ਸਮੇਂ ਮਹਾਂਪੁਰਸ਼ਾਂ ਦੇ ਦਰਸ਼ਨ ਕੀਤੇ ਸਨ ਹੁਣ ਕਿਉਂ ਤੋਂ ਬਾਬਾ ਫਰੀਦ ਜੀ ਦੇ ਬਚਨ ਜਦੋਂ ਇਹ ਸਲੋਕ ਉਚਾਰੇ ਕੁਛ ਰੁਕਿਆ ਤਾਂ ਸਹੀ ਪਰ ਕਈ ਵਾਰ ਜੀ ਆਤਮਾ ਕੋਈ ਬਚਨ ਸੁਣ ਵੀ ਲੈਂਦੀ ਹੈ ਗੁਰਮੁਖਾਂ ਦੇ ਸਾਧੂਆਂ ਦੇ ਪਰ ਮੰਨਦੀ ਨਹੀਂ ਬਾਬਾ ਫਰੀਦ ਜੀ ਬਚਨ ਇਹ ਵੀ ਕਰਦੇ ਨੇ ਭਾਈ ਜਿਹੜਾ ਜੀਵਨ ਆ ਵਿਅਰਥ ਜਾ ਰਿਹਾ ਭੱਜਿਆ ਜਾ ਰਿਹਾ ਕੋਈ ਬੰਦਗੀ ਕਰ ਭਗਤੀ ਕਰ ਤੂੰ ਉਹ ਉਪਦੇਸ਼ ਦੇ ਰਹੇ ਨੇ ਇੱਕ ਦਿਨ ਸਮਾਂ ਬਣਿਆ ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨਾ ਜੀ ਤੇ ਬਾਲਾ ਜੀ ਨਾਲ ਜਾ ਰਹੇ ਸਨ ਕਬਰਸਤਾਨ ਤੇ ਕਬਰਾਂ ਦੇ ਉੱਤੇ ਲਿਖਿਆ ਹੋਇਆ ਕਿਸੇ ਦੀ 1 ਮਹੀਨਾ ਉਮਰ ਕਿਸੇ ਦੀ 2 ਕੋਈ 4 ਕੋਈ 6 ਮਹੀਨੇ ਕਿਸੇ ਦੀ एक ते दो ते पांच एक बड़ी वड्डी उम्र वाला उच्च 15 साल का ही लभ्या। जदों 15 साल वाला देखिया मरदाना जी ने बेनती की पातशाह एक कह जा नगर ये नगर दे विच छोटियां उम्र दे ही मर जांदे जिन्नियां कबरां ने उन्हां उत्ते मैं पढ़ के आया। महाराज ने वचन किया मरदाना चल शहर आपां जिहड़ा मूहरे नगर आउंदा उहदे विच चलिए। जिस समय वह नगर दे विच गए ता बड़िया सियाणियां उमरां दे बैठे बजुर्ग बैठे साथ विच मरदाना जी कहिंदे महाराज उधर छोटियां उमरां दे मरे पए ने ये वड्डियां उमरां दे इत्थे बैठे ने मैं भेद समझ नहीं सकिया। महाराज कहिंदे भाई आपदा मन दा शंका इन्हां तों पुछ के ही निवरद कर लै। सात संगत जदों उत्थे गए बजुर्गां नूं पुछिया भाई मरदाना जी ने भाई दसो असीं तुहाडे कब्रस्तान दे विच दी हो के आए हैं बड़ियां छोटियां उमरां दे बच्चे मर गए। जिस समय सवाल पुछिया ते जवाब मिलिया उन्हां बजुर्गां तों ते सुन के हैरान हो गए। बजुर्गां ने दस्या वह कोई छोटियां उमरां दे नहीं मरे जिन्हां दीआं कबरां उत्ते तुसीं एक महीने कोई दो छे महीने साल कोई 5 साल 10 साल 15 साल तक भी तुसीं पढ़िया उम्र तौर ते कोई 70 कोई 80 कोई 90 साल का भी होके मरिया कोई उस तों ज्यादा भी होया। ते मरदाना जी कहने पर इन्नी छोटी उम्र फिर क्यों लिखी तुसीं? कहिंदे उन्हां दी कबर उपर वह उम्र लिखी है वह समा जोड़ के लिखिया जिन्ना समा उन्होंने परमात्मा की भगती सिमन अभ्यास में लाया भाव वह जीवन लिखे लग्या बाकी जिहड़ा जीवन व्यर्थ चलिया। ते साध संगत जी आपां भी लिखी जे 24 घंटिआं दे विचों हफ्ता महीना ਅਤੇ ਸਾਲ ਤੇ ਫਿਰ ਸਾਲਾਂ ਬਾਅਦ ਬੇਨਤੀ ਸਿੰਘਾਂ ਨੂੰ ਖੜੇ ਥੋੜੇ ਨਾ ਐਂ ਰੱਖੋ ਕਿ ਖੜਕਣਾ ਤੁਹਾਡੇ ਥੋੜਾ ਜਿਹਾ ਵੀ ਖੜਕਾ ਹੁੰਦਾ ਤੇ ਧਿਆਨ ਦੱਸਦਾ ਤੁਹਾਡੇ ਵਾਲੇ ਪਾਸੇ ਚਲੇ ਜਾਂਦਾ ਕਿਉਂ ਖੇਡ ਪ੍ਰੇਮ ਦੀ ਹੈ ਜਿੰਨਾ ਟਕਾ ਹੋਊਗਾ ਤੇ ਉਹਨੇ ਵਿਚਾਰ ਵਿੱਚ ਆਨੰਦ ਬਣਨਾ। ਜਦੋਂ ਮਰਦਾਨਾ ਜੀ ਹੈਰਾਨ ਹੋਏ ਤੇ ਸਵਾਲ ਪੁੱਛਿਆ ਫਿਰ ਦੱਸਿਆ ਵੀ ਇਹ ਜਿੰਨੀਆਂ ਘੜੀਆਂ ਲੇਖੇ ਲਾਈਆਂ ਨੇ ਉਨਾ ਹੀ ਲਿਖਿਆ। ਤੇ ਸਾਧ ਸੰਗਤ ਅਸੀਂ ਉਮਰ ਤੌਰ ਤੇ ਕੋਈ 30 ਦਾ ਕੋਈ 20 ਦਾ ਕੋਈ 50 ਕੋਈ 70 ਸਾਲ ਤੱਕ ਵੀ ਵਿੱਚ ਬਜ਼ੁਰਗ ਬੈਠੇ ਆ ਕੋਈ ਉਹਨਾਂ ਤੋਂ ਸ਼ਾਇਦ ਜ਼ਿਆਦਾ ਵੀ ਹੋਣ। ਤੇ ਸਾਧ ਸੰਗਤ ਸੋਚ ਲਓ ਜੋੜ ਕੇ ਜਦੋਂ ਹਿਸਾਬ ਹੋਣਾ ਤੇ ਘੜੀਆਂ ਥੋੜੀਆਂ ਜਿਹੀਆਂ ਲਿਖ ਕੇ ਲੱਗਣੀਆਂ ਤੇ ਬਾਕੀ ਜਿਹੜੀਆਂ ਘੜੀਆਂ ਵਿਅਰਥ ਗਈਆਂ ਤੇ ਉਹਦਾ ਹਿਸਾਬ ਕੌਣ ਖੜੂਗਾ ਕੌਣ ਗਵਾਹੀ ਦਊਗਾ? ਇੱਕ ਪਾਸੇ ਗੁਰਮੁਖ ਸਾਧੂ ਜਿਹੜੇ ਬੰਦਗੀ ਵਾਲੇ ਸਾਧ ਸੰਗਤ ਅੱਖ ਦੇ ਫੁਰ ਜਿੰਨਾ ਸਮਾਂ ਵੀ ਬਰਬਾਦ ਨਹੀਂ ਕਰਦੇ ਕੋਈ ਦੁਨਿਆਵੀ ਕੰਮਾਂ 'ਚ ਨਹੀਂ ਪੈਂਦੇ ਦੁਨਿਆਵੀ ਗੱਲ ਨਹੀਂ ਕੰਨ 'ਚ ਪੈਣ ਦਿੰਦੇ ਇਹਦੇ ਸਾਰੇ ਭੇਤ ਆਉਣ ਵਾਲੇ ਜਿਹੜੇ ਆਹ ਮੂਹਰੇ ਸਲੋਕ ਅੱਜ ਦੇ ਆ ਰਹੇ ਨੇ ਨਾ ਬਹੁਤ ਟਕਾ ਚਾਹੀਦਾ ਆਪ ਜੀ ਨੂੰ ਕਿ ਇਹਦੇ ਵਿੱਚ ਬਹੁਤ ਸਾਰੇ ਭੇਤ ਖੁੱਲ੍ਹਣੇ ਨੇ ਜੇ ਖੁੰਝਾ ਦਿੱਤਾ ਪਹਿਲਾਂ ਤਾਂ ਜੀਵਨ ਬਰਬਾਦ ਹੋਇਆ ਹੀ ਹੈ ਬੈਠ ਕੇ ਵੀ ਜਿਹੜੀਆਂ ਘੜੀਆਂ ਫਿਰ ਨਿਫਲ ਹੀ ਚਲੀ ਜਾਣੀ। ਆਪ ਜੀ ਬਣਾਓ ਇਕਾਗਰਤਾ ਕਰੋ ਸਰਵਣ ਜੀ
ਫਰੀਦਾ ਕੋਠੇ ਧੁਕਣ ਕੇਤੜਾ।
ਬਾਬਾ ਫਰੀਦ ਜੀ ਨੇ ਪੁੱਛ ਲਿਆ ਉਹਨੂੰ ਉਹ ਕਹਿੰਦਾ ਹਲੇ ਉਮਰ ਬਹੁਤ ਪਈ ਬਾਬਾ ਫਰੀਦ ਜੀ ਨੇ ਪੁੱਛ ਲਿਆ ਵੀ ਜੇ ਕੋਈ ਕੋਠੇ ਤੇ ਭੱਜਣਾ ਚਾਹੇ ਕਿੰਨੇ ਕਦਮ ਭੱਜ ਲੂਗਾ? ਪੰਜ, ਦਸ, ਪੰਦਰਾਂ, ਵੀਹ? ਕੋਈ ਬਹੁਤਾ ਹੀ ਵੱਡਾ ਘਰ ਹੋਵੇ ਤੇ ਪੰਜਾਹ ਕਦਮ, ਤੇ ਉਹ ਤੋਂ ਬਾਅਦ ਕੰਧਾਂ ਆ ਜਾਣੀਆਂ, ਕੰਧਾਂ ਤੇ ਕਿੰਨਾ ਚਿਰ ਬੰਦਾ ਭੱਜ ਸਕਦਾ? ਉਦਾਹਰਣ ਦਿੱਤੀ ਬਾਬਾ ਫਰੀਦ ਜੀ ਨੇ, ਉਹਦੇ ਪ੍ਰਥਾਏ ਸਲੋਕ ਉਚਾਰਿਆ, ਫੇਰ ਪੜੋ ਜੀ।
ਫਰੀਦਾ ਕੋਠੇ ਧੁੱਕਣ ਕੇਤੜਾ, ਪਿਰ ਨਿਦੜੀ ਨਿਵਾਰ।
ਤੇ ਕਹਿੰਦੇ ਫੇਰ ਜਦੋਂ ਇਹ ਮੁੱਕ ਜਾਊਗਾ ਤੇ ਫੇਰ ਕਿੱਥੇ ਭੱਜੇ? ਕਿੰਨਾ ਕੁ ਸਮਾਂ? ਕਹਿਣ ਤੋਂ ਭਾਵ ਕਿੰਨਾ ਕੁ ਸਮਾਂ ਤੂੰ ਕੋਠੇ ਤੇ, ਭਾਵ ਇਹ ਕੂੜੇ ਪ੍ਰਵਾਸੇ ਤੂੰ ਰਹਿ ਸਕਦਾ ਜੀ?
ਫਿਰ ਨਿਦੜੀ ਨਿਵਾਰ, ਜੋ ਦਹਿ ਲੱਦੇ ਗਣਵੇ, ਗਏ ਵਿਲਾੜ ਵਿਲਾੜੇ।
ਤੇ ਤੈਨੂੰ ਸਮਾਂ ਕਿੰਨਾ ਪਿਆਰਾ ਮਿਲਿਆ ਸੀ, ਇੰਨਾ ਵਡਬੋਲਣਾ ਸਮਾਂ ਮਿਲਿਆ ਸੀ, ਗਏ ਵਿਲਾੜ ਵਿਲਾੜ। ਅਰਬੀ ਵਿੱਚ ਵਿਲਾੜ ਕਹਿੰਦੇ ਆ ਖੜੇ ਖੜੇ, ਵੀ ਤੇਰੇ ਖੜਿਆਂ ਖੜਿਆਂ ਤੇਰੇ ਜਿਹੜਾ ਜੀਵਨ ਦਾ ਸਮਾਂ ਬਰਬਾਦ ਹੋ। ਫਿਰ ਕਰੀ ਪੜੋ ਜੀ।
ਜੋ ਦਹਿ ਲੱਦੇ ਗਾਣਵੇ, ਗਏ ਵਿਲਾੜ ਵਿਲਾੜ।
ਜਿਹੜੇ ਤੈਨੂੰ ਸਾਧ ਸੰਗਤ ਇੱਥੇ ਬਾਬਾ ਫਰੀਦ ਜੀ ਸਲੋਕਾਂ ਰਾਹੀਂ ਉਪਦੇਸ਼ ਕਰ ਰਹੇ ਨੇ, ਗਾਣਵੇ ਗਾਣਵੇ ਭਾਵ ਗਿਣਵੇ ਦਿਨ, ਐਨ ਬੱਜੇ ਤਰੀਕ ਦਿੱਤੀ ਸੀ, ਮਰਨ ਲਿਖਾਏ ਮੰਡਲ ਮਹਿ ਆਏ। ਪਹਿਲਾਂ ਲਿਖਿਆ ਜਾਂਦਾ ਵੀ ਆਹ ਤਰੀਕ ਨੂੰ ਇੰਨੇ ਵਜੇ ਕੰਮ ਕਾਰ ਤੇਰਾ ਹੋ ਜਾਣਾ ਪੂਰਾ। ਬੇਅੰਤ ਸਾਖੀਆਂ ਆਪ ਜੀ ਨੇ ਪਿਛਲੇ ਦਿਨ ਵੀ ਸਰਵਣ ਕੀਤੀ, ਉਹਦੇ ਪ੍ਰਥਾਏ ਕਹਿ ਰਹੇ ਨੇ। ਕਹਿੰਦੇ ਬੱਜੇ ਦਿਨ ਮਿਲੇ ਸੀ ਤੈਨੂੰ, ਪਰ ਗਏ ਵਿਲਾੜ ਵਿਲਾੜ। ਸਾਡਾ ਕੰਮ ਉਹ ਲਾਲਚੀ ਵਰਗਾ, ਉਹ ਲੋਭੀ ਆ ਗਿਆ ਸੀ ਨਾ ਸਾਧੂ ਕੋਲ, ਕਹਿੰਦੇ ਮਹਾਂਪੁਰਸ਼ੋ ਕੋਈ ਵੱਡੀ ਚੀਜ਼ ਦੇ ਦਵੋ। ਕਹਿੰਦੇ ਦੱਸ ਤੂੰ ਕੀ ਮੰਗਦੇ? ਕਹਿੰਦੇ ਕੋਈ ਇਹੋ ਜਿਹਾ ਚ ਵਚਨ ਕਰ ਦਵੋ ਤੇ ਧਰਤੀ ਇੰਨੀ ਮੈਨੂੰ ਮਿਲ ਜਾਵੇ, ਮੇਰਾ ਤੇ ਮੇਰੇ ਆਉਣ ਵਾਲੀ ਪੀੜ੍ਹੀਆਂ ਦਾ ਚੰਗਾ ਸਮਾਂ ਨਿਕਲ ਜਾਵੇ। ਸਾਧੂ ਕਹਿੰਦਾ ਵੀ ਠੀਕ ਆ, ਇਉਂ ਕਰ। ਪੁਰਾਣੇ ਸਮੇਂ ਸਾਧ ਸੰਗਤ ਮੋਹੜੀ ਗੱਡਦੇ ਸੀ, ਭਾਵ ਕਿੱਲਾ ਗੱਡ ਦੇਣਾ, ਜਿੱਥੇ ਤੱਕ ਮੋਹੜੀ ਗੱਡਿਆਉਣੀ ਉੱਥੇ ਤੱਕ ਉਹਦੀ ਪੈਲੀ ਹੋ ਜਾਣੀ, ਜਿਵੇਂ ਜਗ੍ਹਾ ਰੋਕ ਲੈਣੀ। ਸਾਧੂ ਨੇ ਦੇ ਦਿੱਤਾ ਸਾਧ ਸੰਗਤ ਵੀ ਆਹ ਲੈ ਜਾ, ਜਿੱਥੇ ਮੈਂ ਬੈਠਾ ਜਿੱਥੇ ਤੱਕ ਤੂੰ ਭੱਜ ਕੇ ਜਾਵੇਂਗਾ ਤੇ ਸ਼ਾਮ ਤੱਕ ਉੱਥੋਂ ਜਾ ਕੇ ਤੇ ਵਾਪਸ ਆਉਣਾ ਮੇਰੇ ਕੋਲ। ਜੇ ਨਾ ਵਾਪਸ ਆਇਆ ਤੇ ਤੈਨੂੰ ਕੁਛ ਵੀ ਨਹੀਂ ਮਿਲਣਾ, ਠੀਕ ਹੈ? ਹੱਥ ਜੋੜ ਤੇ ਮਹਾਂਪੁਰਸ਼ ਬੜੀ ਕਿਰਪਾ ਕੀਤੀ, ਕਹਿੰਦੇ ਠੀਕ ਆ ਵੀ ਤੈਨੂੰ ਸਮਾਂ ਕੱਲ ਤੱਕ ਦਿੰਨੇ ਆ, ਸਵੇਰੇ ਆ ਜਾਈ। ਮੂੰਹ ਨੇਰੇ ਭੱਜੀ ਤੇ ਦੱਸਤਾ ਵੀ ਆਹ ਸ਼ਾਮਾਂ ਦੇ ਇੰਨੇ ਸਮੇਂ ਤੋਂ ਪਹਿਲਾਂ ਪਹਿਲਾਂ 6 ਵਜੇ ਤੋਂ ਪਹਿਲਾਂ ਤੂੰ ਵਾਪਸ ਆਉਣਾ ਜੀ। ਸੱਤ ਪਰ ਸਾਧ ਸੰਗਤ ਪਤਾ ਆਪ ਜੀ ਨੂੰ ਜਦੋਂ ਲੋਭ ਪੈ ਜਾਂਦਾ ਨਾ, ਲਾਲਚ ਹੋ ਜਾਂਦਾ, ਇਹ ਫਿਰ ਬੰਦੇ ਨੂੰ ਲੈ ਕੇ ਡੋਬ ਦਿੰਦਾ, ਲੈ ਕੇ ਬਹਿ ਜਾਂਦਾ। ਮਹਿੰਗਮਾਨ ਨੇ ਰਾਤ ਨੂੰ ਪੁੱਛਿਆ ਵੀ ਮਹਾਂਪੁਰਸ਼ ਇਹ ਤਾਂ ਫਿਰ ਬਹੁਤ ਜ਼ਮੀਨ ਦਾ ਮਾਲਕ ਬਣ ਜੂ। ਸਾਧੂ ਨੇ ਹੱਸ ਕੇ ਬਚਨ ਕੀਤਾ, ਇਹ ਦੁਨਿਆਵੀ ਜੀ ਨੇ, ਇਹਨਾਂ ਮੂਹਰੇ ਵੀ ਕਈ ਵਾਰ ਕੋਈ ਦਾਤ ਵੱਡੀ ਪਈ ਹੋਵੇ, ਲੋਭ ਗ੍ਰਸੇ ਇਹੋ ਜਿਹੇ ਜਾਂਦੇ ਆ, ਸਭ ਕੁਛ ਗਵਾ ਕੇ ਬਹਿ ਜਾਂਦੇ। ਬੇਨਤੀ ਬਹੁਤ ਟਕਾ ਨਾ ਆਪ ਜੀ ਬਚਨ ਸੁਣਿਓ, ਤੇ ਜਦੋਂ ਮਹਿੰਗਮਾ ਨੇ ਕਈ ਤਰ੍ਹਾਂ ਦੀ ਸ਼ੰਕਾ ਵੀ ਕੀਤੀ ਪਰ ਸਾਧੂ ਨੂੰ ਕੋਈ ਫਿਕਰ ਨਹੀਂ ਹੈਗਾ, ਸਾਧੂ ਹੱਸ ਰਿਹਾ, ਪਤਾ ਵੀ ਇਹ ਕੁਛ ਲੈ ਨਹੀਂ ਇਹਨੇ ਪਾਉਣਾ, ਕੋਈ ਜ਼ਮੀਨਾਂ ਜਾਇਦਾਦਾਂ ਕਾਰੋਬਾਰ ਕਰਕੇ ਨਹੀਂ ਕੋਈ ਵੱਡਾ ਬਣ ਜਾਂਦਾ, ਵੱਡੀ ਹੈਗੀ ਆ ਭਗਤੀ, ਵੱਡਾ ਹੈਗਾ ਸਿਮਰਨ ਜਿਹਨੇ ਨਾਲ ਜਾਣਾ। ਤੇ ਸਾਧ ਸੰਗਤ ਜਦੋਂ ਆਇਆ ਅੰਮ੍ਰਿਤ ਵੇਲੇ ਦਾ ਸਮਾਂ, ਅੱਗੇ ਕਿਤੇ ਉੱਠਿਆ ਨਹੀਂ ਸੀ, ਅੱਜ ਲਾਲਚ ਛੇ ਤੋਂ ਛੇ ਭਜਣਾ ਸੀ ਤੇ ਪਹਿਲੇ ਚਾਰ ਪੰਜ ਵਜੇ ਆਇਆ ਫਿਰ ਮਹਾਂਪੁਰਸ਼ ਆਗਿਆ ਹੋਵੇ ਤਾਂ ਮੈਂ ਪਹਿਲਾਂ ਨਾ ਨਿਕਲ ਜਾਵਾਂ। ਸਾਧੂ ਹੱਸੀ ਜਾਂਦੇ ਨਾਲ ਦੇ ਜਿਹੜੇ ਫਿਕਰ ਕਰਦੇ ਆ ਵੀ ਇਹਨਾਂ ਨੇ ਇਹਨੇ ਦੋ ਘੰਟੇ ਪਹਿਲਾਂ ਆ ਗਿਆ ਇਹਨੇ ਤਾਂ ਕਈ ਕੁਛ ਹੋਰ ਵੀ ਲੁੱਟ ਲੈਣ। ਪਰ ਸਾਧੂ ਨੂੰ ਅੰਦਰੋਂ ਉਹਦੇ ਬਾਰੇ ਉਹਦੇ ਲਾਲਚ ਨੂੰ ਸੋਚ ਕੇ ਤੇ ਹੱਸ ਰਹੇ ਨੇ ਖੁਸ਼ੀ ਮਨਾ ਰਹੇ ਨੇ ਇਹਨੇ ਗਵਾ ਕੇ ਬੈਠਣਾ ਸਾਰਾ ਕੁਛ ਤੇ ਸਾਧ ਸੰਗਤ ਉਹਨੇ ਭੱਜਣਾ ਸ਼ੁਰੂ ਕਰ ਦਿੱਤਾ। ਮਹਾਂਪੁਰਸ਼ ਕਹਿੰਦਾ ਚੰਗਾ ਬਈ ਜਾ ਆ ਲੈ ਜਾ ਜਿੱਥੇ ਤੂੰ ਗੱਡ ਕੇ ਵਾਪਸ ਆਵੇਂਗਾ ਉੱਥੇ ਤੱਕ ਤੇਰੀ ਜ਼ਮੀਨ ਜਾਇਦਾਦ ਹੋ ਜਾਊਗੀ ਜੇ ਸੱਤ ਤੇ ਸਾਧ ਸੰਗਤ ਫਿਰ ਕੀ ਹੋਇਆ ਆਗਿਆ ਲਈ ਤੇ ਭੱਜ ਲਿਆ। ਇੱਕ ਆਗਿਆ ਲੈਣੀ ਇੱਕ ਖੁਸ਼ੀ ਲੈਣੀ ਤੇ ਇੱਕ ਸਾਧੂ ਕਈ ਵਾਰ ਟਾਲ ਵੀ ਦਿੰਦੇ ਉਹ ਦੇਖ ਲੈਂਦੇ ਨੇ ਬੰਦਾ ਗਾਹ ਕਿਹੜੀ ਚੀਜ਼ ਤੇ ਸਾਧ ਸੰਗਤ ਉਹਨੇ ਭੱਜਣਾ ਸ਼ੁਰੂ ਕੀਤਾ। ਹੁਣ ਦੁਪਹਿਰ ਦਾ ਸਮਾਂ ਆ ਗਿਆ ਤੇ ਹਾਂ ਸੂਰਜ ਵੀ ਸਿਰ ਦੇ ਉੱਤੇ ਆ ਚੜਿਆ ਸੂਰਜ ਸਿਰ ਉੱਪਰ ਆ ਚੜਿਆ ਤੇ ਭੱਜ ਰਿਹਾ। ਹੁਣ ਇਹ ਨੀ ਮਤ ਨੇ ਕੰਮ ਕੀਤਾ ਵੀ ਦੁਪਹਿਰ ਦਾ ਸਮਾਂ ਹੋ ਗਿਆ ਬਾਰਾਂ ਇੱਕ ਵੱਜ ਗਏ ਆ ਤੇ ਹੁਣ ਮੈਂ ਕਿੱਲਾ ਕੱਢ ਕੇ ਤੇ ਪਿੱਛੇ ਨੂੰ ਮੁੜਨਾ ਸ਼ੁਰੂ ਕਰ ਲਵਾਂ ਨਾਲੇ ਹੁਣ ਧੁੱਪ ਵੀ ਜ਼ਿਆਦਾ ਲੱਗਣੀ ਆ ਆਉਂਦਾ ਜਦੋਂ ਭੱਜਿਆ ਸੀ ਤੇ ਐਨਰਜੀ ਜ਼ਿਆਦਾ ਸੀ ਤਾਕਤ ਜ਼ਿਆਦਾ ਸੀ ਸਰੀਰ ਨੇ ਥੱਕਣਾ ਤੇ ਮੁੜਦੇ ਹੋਇਆ ਉਹਨਾਂ ਭੱਜਿਆ ਨਹੀਂ ਜਾਣਾ ਹਾਲੇ ਸਾਧ ਸੰਗਤ ਦੀ ਲਾਲਚੀ ਕਰ ਰਹੇ ਨਹੀਂ ਥੋੜ੍ਹਾ ਮੈਂ ਹੋਰ ਨਾ ਭੱਜ ਲਵਾਂ ਜਿਵੇਂ ਜ਼ਿਮੀਦਾਰੀ ਵਿੱਚ ਵੀ ਹੁੰਦਾ ਬਾਣੀਆਂ ਵਿੱਚ ਵੀ ਹੁੰਦਾ ਵੀ ਨਾਲ ਦੀ ਦੁਕਾਨ ਮਿਲਦੀ ਆਹ ਵੀ ਲੈ ਲਓ ਗਾਂ ਵਾਲੀ ਤੇ ਉਹ ਤੋਂ ਗਾਂ ਤੇ ਉਹ ਤੋਂ ਗਾਂ ਫਿਰ ਜਿਹੜੀ ਪਹਿਲਾਂ ਵਾਲੀ ਹੁੰਦੀ ਉਹ ਵੀ ਗਵਾ ਕੇ ਬਹਿ ਜਾਂਦੀ ਜ਼ਿਮੀਦਾਰਾਂ 'ਚ ਵੀ ਹੁੰਦਾ ਇੱਕ ਕਿੱਲਾ ਨਾਲ ਦੀ ਵੱਟ ਸਾਂਝੀ ਆ ਵੀ ਇਹ ਵੀ ਨਾਲ ਵੱਟ ਰਲਾ ਲਓ ਉਹ ਤੋਂ ਗਾਂ ਲਾਲਚ ਲਾਲਚ ਵੱਧਦਾ ਜਾਂਦਾ ਸਾਧ ਸੰਗਤ ਤੇ ਇੰਨਾ ਵੱਧ ਜਾਂਦਾ ਕਿ ਜਿੱਥੋਂ ਸ਼ੁਰੂ ਕੀਤੀ ਹੁੰਦੀ ਤੇ ਉਹ ਵੀ ਵੱਟਾਂ ਕਿਸੇ ਹੋਰ ਦੇ ਨਾਂ ਤੇ ਜਾ ਚੜ੍ਹਦੀਆਂ ਸਾਧ ਸੰਗਤ ਫਿਰ ਬਾਰਾਂ ਤੋਂ ਇੱਕ ਹੋ ਗਿਆ ਮਨ ਨੂੰ ਕੁਛ ਹੋਰ ਲਾਲਚ ਵੱਧ ਗਿਆ ਫਿਰ ਦੋ ਵੱਜ ਗਏ ਸਾਧ ਸੰਗਤ ਤੇ ਮਗਰ ਰਹਿ ਗਏ ਚਾਰ ਘੰਟੇ ਹਲੇ ਕਈ ਜਾਣੇ ਵੀ ਥੋੜ੍ਹਾ ਹੋਰ ਭੱਜ ਲਾ ਮੁੜਦੇ ਹੋਏ ਤਾਂ ਪੂਰਾ ਜ਼ੋਰ ਲਾ ਕੇ ਭੱਜ ਲਵਾਂ ਬੈਂਗਮਾਂ ਨੇ ਜਲ ਪਾਣੀ ਵੀ ਛਕਾਉਂਦੇ ਮਹਾਂਪੁਰਸ਼ਾਂ ਨੂੰ ਪਰ ਥੋੜ੍ਹਾ ਮਨ ਉਹਨਾਂ ਚਿੰਤਾ ਵਿੱਚ ਆ ਤੇ ਮਹਾਂਪੁਰਸ਼ ਹੱਸੀ ਜਾਂਦੇ ਪੂਰੇ ਦਿਨ ਬਹੁਤ ਖੁਸ਼ ਕਿਉਂ ਦੇਖ ਰਹੇ ਨੇ ਅੱਗੋਂ ਦੇਖੇ ਪਿੱਛੋਂ ਦੇਖੇ ਤੇ ਇਸ ਤੇ ਕਹਾਂ ਛਪਾ ਸਾਧੂ ਨੂੰ ਸਾਰਾ ਦਿਸੀ ਜਾਂਦਾ ਵੀ ਇਹਨੇ ਸਾਰਾ ਕੁਝ ਗਵਾ ਕੇ ਆਉਣਾ ਤਾਂ ਚੱਕ ਕੇ ਲੈ ਕੇ ਆਉਣਾ ਪੈਣਾ ਤੇ ਸਾਧ ਸੰਗਤ ਕਰਦਿਆਂ ਕਰਦਿਆਂ ਤਿੰਨ ਵੱਜ ਗਏ ਤਿੰਨ ਵੱਜੇ ਨੇ ਤੇ ਹਲੇ ਵੀ ਗਾਂਹ ਭੱਜਿਆ ਜਾਂਦਾ ਕੀ ਕਹਿ ਰਿਹਾ ਇੰਨਾ ਕੁ ਤਾਂ ਮੈਂ ਭੱਜ ਕੇ ਤਿੰਨ ਘੰਟਾ ਜੇ ਪੂਰਾ ਕਰ ਲੈਣਾ ਤੂੰ ਅੱਗੇ ਨੂੰ ਚੱਲ ਭੱਜ ਕੇ ਥੋੜਾ ਸਾਧ ਸੰਗਤ ਉਦੋਂ ਸਾਢੇ ਚਾਰ ਤੋਂ ਪੰਜ ਹੋ ਗਏ ਸਨ ਜਦੋਂ ਗਾਂਹ ਨੂੰ ਹਲੇ ਭੱਜਿਆ ਜਾਂਦਾ ਸੀ ਪਿੱਛੇ ਨੂੰ ਹਲੇ ਕੁਛ ਮੁੜਿਆ ਸੀ ਤੇ ਛੇ ਵੱਜ ਗਏ ਹਨੇਰਾ ਹੋ ਗਿਆ ਮਹਾਂਪੁਰਸ਼ਾਂ ਨੇ ਕਿਹਾ ਤੁਸੀਂ ਭਾਈ ਫਿਕਰ ਕਰਦੇ ਸੀ ਇਹ ਦੁਨਿਆਵੀ ਜੀ ਹੈ ਇਹਨਾਂ ਤੋਂ ਇਹ ਦਾਤ ਨਹੀਂ ਲੈ ਸਕਣਗੇ ਕਹਿੰਦੇ ਮਹਾਂਪੁਰਸ਼ ਕਿੱਥੇ ਪਹੁੰਚਿਆ ਉਹ ਮਹਾਂਪੁਰਸ਼ ਕਹਿੰਦੇ ਇੰਨੇ ਵਜੇ ਤੱਕ ਭਾਈ ਅੱਗੇ ਨੂੰ ਭੱਜ ਰਿਹਾ ਸੀ ਥੋੜ੍ਹਾ ਜਿਹਾ ਮੁੜਿਆ ਤੇ ਉਹਦਾ ਸਮਾਂ ਪੂਰਾ ਹੋ ਗਿਆ ਉਵੇਂ ਸਾਡਾ ਹੋਇਆ ਸਾਧ ਸੰਗਤ ਹਾਲ ਪਹਿਲਾਂ ਅਸੀਂ ਛੋਟੇ ਸੀ ਫਿਰ ਜਵਾਨ ਹੋ ਗਏ ਫਿਰ ਥੋੜ੍ਹੇ ਪਰਿਵਾਰ ਵਾਲੇ ਹੋ ਗਏ ਹੁਣ ਬੱਚੇ ਵਿਆਹ ਦੀ ਗਏ ਫਿਰ ਆਪਾਂ ਦਾਤ ਲਵਾਂਗੇ ਬੱਚੇ ਵਿਆਹ ਗਏ ਕੋਈ ਗੱਲ ਨਹੀਂ ਪੋਤੇ ਪੋਤੀਆਂ ਵਾਲੇ ਹੋ ਜਾਈਏ ਥੋੜ੍ਹੇ ਜਿਹੇ ਦੋਤੇ ਦੋਤੀਆਂ ਵਾਲੇ ਹੋ ਜਾਈਏ ਥੋੜ੍ਹਾ ਜਿਹਾ ਕਰ ਲਈਏ ਠੀਕ ਜਿਹਾ ਫਿਰ ਆਰਾਮ ਦੇ ਨਾਲ ਆਪਾਂ ਅਮਰ ਛੱਕ ਕੇ ਤੇ ਫਿਰ ਮਾਲਾ ਹੀ ਫੇਰਨੀ ਫਿਰ ਆਪਾਂ ਕੁਛ ਵੀ ਨਹੀਂ ਕਰਨਾ ਕੀ ਹੋਇਆ ਫਿਰ गए विलाड़ विलाड़, वो जिहड़ा समा खड़े खड़ोतिया बर्बाद हो गया। उधरों लैण वाले आके सामने खड़ गए, ते जिन्हां वास्ते समा बर्बाद कीता सी जिहड़े कारज वास्ते, कई हंकार विच बड़ियां बड़ियां गल्लां कर जांदे। अगले श्लोकां विच होर इस भेद नूं खोलणा, आ जिन्ने कोठे मंडप माड़ियां ये सब धरियां धराइयां इत्थे रह जाणियां, जिन्हां वास्ते कीता वो अगले च फिर बाबा फरीद ने दुबारा खोलणा। पहला तो यह उहदे मन नूं सट लाई भी जिवें तू कोठियां ते भज्जे कंधां ते भज्जे मुक जांदे ने, जिहड़ा जीवन जिहड़ा तैनूं बज्जा समा तैनूं मिलिया सी, गिण के तैनूं दिन दित्ते सन, आसा संगत आपां वी बैठे हां, कदों दे आप जी कीर्तन कथा सुन रहे हैं बैठे, एक दिन आई कथा किते विचार चल रही सी ते दास ने आखिया साध संगत आप जी चार घंटे हो गया अगे चल रहे, कह नहीं जिस इतने बैठे सुन रहे, मैं क्या इतने नहीं वो जी मौत की घड़ी चल रही है वो वाले पासे जा रहे हो, कुछ दिन बैठे दो घंटे हो गए तो दो घंटे मौत के नेड़े चले गए, घंटा होया भी मिनट होए उन्ना समा आप जी होर नेड़े चले, समाप्ति होनी है लंगर पानी छकना जाना घंटा होर लग जाना, उन्ना घंटा मौत के होर नेड़े हो जाना, भाव जीवन भज्जिया जा रहा ਉਹਨੂੰ ਕੋਈ ਨਹੀਂ ਰੋਕ ਸਕਦਾ। ਜਦੋਂ ਵੱਜਵੇਂ ਦਿਨ ਮਿਲਣ, ਇੱਕ ਦਿਨ ਕੋਈ ਆਏ ਨੌਜਵਾਨ ਮਿਲਿਆ, ਵਿਚਾਰਾਂ ਹੋ ਰਹੀਆਂ ਸਨ ਤੇ ਦਾਸ ਬੇਨਤੀ ਕਰ ਰਿਹਾ ਸੀ ਮੈਂ ਕਿਸੇ ਨੂੰ ਬਹੁਤ ਖਿਡੌਣੇ ਦੇ ਦੇਈਏ, ਬਹੁਤ ਹੀ ਸਾਰੀਆਂ ਦੁਨਿਆਵੀ ਸੁੱਖ ਵੀ ਦੇ ਦੇਈਏ, ਪਰ ਜਿੱਥੇ ਪੱਕੇ ਤੌਰ ਤੇ ਜਾਣਾ ਤੇ ਉੱਥੋਂ ਉਹਨੂੰ ਰੋਕ ਲਈਏ ਤੇ ਕੀ ਹਾਲਤ ਹੋ। ਬੱਚੇ ਨੂੰ ਬਾਹਰ ਖੜਾਉਣਾ ਦੇ ਦਈਏ, ਦੁਕਾਨ ਦੇ ਵਿੱਚ ਰੱਖ ਲਈਏ ਤੇ ਦੁਕਾਨ ਹੋ ਜਾਏ ਬੰਦ ਤੇ ਘਰੇ ਜਾਣਾ ਨਾ ਮਿਲੇ। ਸਾਧ ਸੰਗਤ ਦੱਸੋ ਜਦੋਂ ਬੱਚਾ ਆਪਦੇ ਮਾਂ ਪਿਓ ਕੋਲੇ ਨਹੀਂ ਪਹੁੰਚੂਗਾ, ਉਹੀ ਜਿਹੜੀ ਦੁਕਾਨ ਆ ਖਿਡੌਣਿਆਂ ਨਾਲ ਭਰੀ ਹੋਈ ਆ ਤੇ ਉਹਨੂੰ ਕਿਵੇਂ ਉਜਾੜ ਵਰਗੀ ਦਿਸਣੀ, ਉਸੇ ਦੁਕਾਨ 'ਚ ਕਿਉਂ ਨਹੀਂ ਰੋਣਾ ਉਹਨੇ, ਕਿਉਂ ਨਹੀਂ ਚੀਕਾਂ ਮਾਰਨੀਆਂ, ਕਿਉਂ? ਇਹ ਜੀਵ ਆਤਮਾ ਇਸ ਮੰਡਲ ਦੀ ਨਹੀਂ, ਉਹ ਉਸ ਮੰਡਲ ਦੀ ਹੈ ਜਿੱਥੇ ਗਿਆ ਹੀ ਉਹਨੂੰ ਸ਼ਾਂਤੀ ਤੇ ਟਿਕਾਅ ਮਿਲਣਾ, ਉਹਦੀ ਕੋਈ ਤਿਆਰੀ ਨਹੀਂ ਕਰ ਰਹੀ। ਇੱਥੇ ਆ ਕੇ ਫਸ ਗਏ, ਮਨ ਉਲਝ ਜਾਂਦਾ, ਉਲਝਣ ਕਰਕੇ ਸਾਧ ਸੰਗਤ ਗਾਂਵ ਵਾਲੀਆਂ ਜਿਹੜੀਆਂ ਉਲਝਣਾਂ ਵੱਧ ਜਾਂਦੀਆਂ ਨੇ ਜੀ।
ਫਰੀਦਾ ਜੋ ਦਹਿ ਲੱਦੇ ਗਾਣ ਵੇ ਗਏ ਵਿਲਾੜ ਵਿਲਾੜ,
ਤੇ ਸਾਧ ਸੰਗਤ ਜੋਗੀ ਕਹਿੰਦੇ ਨੇ 21,624 ਸਵਾਸ ਮਿਲਦੇ ਨੇ ਜੀ, ਪਰ ਜਿਹੜਾ ਗੁਰਮਤਿ ਦਾ ਆਸ਼ਾ ਇਹ 24,000 ਸਵਾਸਾਂ ਦੀ ਗੱਲ ਕਰ। ਬਾਬਾ ਆਨੰਦ ਸਿੰਘ ਜੀ ਬਚਨ ਕਰਿਆ ਕਰਦੇ ਮਹਾਂਪੁਰਸ਼ ਵੀ ਜੇ ਕੋਈ ਸੁਖਮਨੀ ਸਾਹਿਬ ਦਾ ਇੱਕ ਪਾਠ ਕਰ ਲਵੇ ਨਾ, ਘੱਟ ਤੋਂ ਘੱਟ 24,000 ਜਿਹੜੇ ਸਵਾਸ ਨੇ, 24,000 ਅੱਖਰ ਨੇ ਸੁਖਮਨੀ ਸਾਹਿਬ ਦੇ, ਤੇ ਇਕੱਲਾ ਇਕੱਲਾ ਸਵਾਸ ਸ਼ੁੱਧ ਹੋ ਜਾਂਦਾ, ਭਾਵ ਲੇਖੇ ਲੱਗ ਜਾਂਦੇ। ਇਹ ਤਾਂ ਮਹਾਂਪੁਰਸ਼ਾਂ ਨੇ ਇੱਕ ਪ੍ਰਮਾਣ ਦਿੱਤਾ, ਪਰ ਅੰਮ੍ਰਿਤ ਬਾਣੀਆਂ ਸੋਧਾ ਰਹਿ ਰਾਸਤੇ ਕੀਰਤਨ ਸੋਹਲਾ ਇਹ ਘੱਟ ਤੋਂ ਘੱਟ ਜ਼ਰੂਰ। ਉਹਨਾਂ ਨੇ ਸੁਖਮਨੀ ਸਾਹਿਬ ਦੀ ਵਡਿਆਈ ਦੇ ਵਿੱਚ ਕਿਹਾ ਸੀ, ਭਾਵ ਜਿਹੜੇ ਇੱਕ ਦਿਨ ਲੰਘਿਆ ਨੇ ਸਾਧ ਸੰਗਤ ਤੁਹਾਡੇ ਜੀਵਨ ਦੇ ਵਿੱਚੋਂ 24,000 ਸਵਾਸ ਨਿਕਲ ਗਏ, ਛੋਟੀ ਗੱਲ ਨਹੀਂ। ਤੇ ਇੱਕ ਦਿਨ ਕੋਈ ਕਹਿੰਦਾ ਜੀ 24,000, ਅੱਛਾ ਮੈਂ ਕਿਹਾ ਕੀ ਗਿਆ ਤੁਹਾਨੂੰ ਜ਼ਿਆਦਾ ਵੱਡੇ ਥੋੜ੍ਹੇ ਲੱਗਦੇ, ਕਹਿੰਦੇ ਹਾਂਜੀ। ਮੈਂ ਕਿਹਾ ਜਦੋਂ ਸਾਹ ਇੱਕ ਨਹੀਂ ਆਉਂਦਾ ਤਾਂ ਹਾਲਤ ਕੀ ਹੋਈ ਹੁੰਦੀ ਉਹਦੀ, ਕਿਵੇਂ ਛਾਤੀ ਨੂੰ ਦੱਬਦੇ, ਕਿਵੇਂ ਉਹਨੂੰ ਆਰਟੀਫਿਸ਼ਲ ਸਾਹ ਦਿੰਦੇ, ਫਿਰ ਹੱਥ ਪੈਰ ਕਿਵੇਂ ਮਾਰਦੇ, ਅੱਖਾਂ ਕਿਵੇਂ ਤਾਂ ਉਹਨੂੰ ਚੜ੍ਹਦੀ। ਕਈਆਂ ਨੂੰ ਉਹ ਸਮਾਂ ਆਇਆ ਸਾਧ ਸੰਗਤ ਉਹ ਤੋਂ ਬਾਅਦ ਜੁੜੇ ਨੇ ਮਾਰੇ ਨੂੰ, ਕਈਆਂ ਨੇ ਦੂਜੇ ਘਰ ਤੱਕ ਉਹ ਨਜ਼ਾਰੇ ਜਦੋਂ ਦੇਖੇ ਫਿਰ ਮੁੜੇ ਇੱਧਰ ਨੂੰ। ਇਹ ਤਾਂ 24,000 ਨੇ। ਜੇ ਕਿਸੇ ਨੂੰ ਆਪਾਂ ਮਾਫ਼ੀ ਚਾਹੁੰਦਾ ਸਾਧ ਸੰਗਤ, ਕੋਈ ਦੁਕਾਨਦਾਰ ਹੋਵੇ, ਦੁਕਾਨਦਾਰੀ ਕਰਦਾ ਹੋਵੇ ਤੇ ਸਾਧ ਸੰਗਤ ਦਿਹਾੜੀ ਦਾ 100 ਰੁਪਈਆ ਹੀ ਘੱਟਣ ਲੱਗ ਜਾਏ ਨਾ, $100 ਉਹਨੂੰ ਘੱਟਣ ਲੱਗ ਜਾਏ ਤੇ ਹਾਲਤ ਪਤਲੀ ਹੋ ਜਾਂਦੀ, 500 ਘੱਟਣ ਲੱਗ ਜਾਏ। ਜਿਹਨੂੰ ਘਾਟਾ ਹੀ 24,000 ਦਾ ਪੈ ਰਿਹਾ ਸਾਧ ਸੰਗਤ, ਉਹਨੇ ਕੀ ਕਾਮਯਾਬੀ ਉਹਦੀ ਹੋਣੀ, की तरक्की होनी है किवें उन्हें उस मंडल तक उस रूह ने पहुंचना जी।
फरीदा कोठे मंडप माड़िया एत न लाए चित
साध संग उधरों बाबा फरीद जी रोक रहे सन। कुछ चिर बाद वापस आए कुर्सी डाई है आराम नाल बैठा। बाबा फरीद जी ने पूछा भी की करदा तू? कहने जी मैं घर बना रहा। नाम जाप लिया कर। कहने आप पहला बच्चा वास्ते कोठी बनवा दवा हवेली बना दवा बस फिर बेला होके मैं यही काम करना। बाबा फरीद जी ने फिर श्लोक उचारिया उन्हें समझाना किया भी जेड़ा तू आ बनाउन वास्ते कई बार आम तौर से लोग उदाहरण देते भी आ बनाउन लगे हैं घर दुनियावी दुनियावी कोई कार्ज बढ़िया होया ते वेले होके आराम नाल भगती करनी। पर जेड़ा साध संगत वह जिवें पिछले श्लोक च आप जी ने सुनिया सी गए विलाड़ विलाड़ भाव जो समा जो बर्बाद होंगे करी फिर करो सरवण जी।
फरीदा कोठे मंडप माड़िया एत न लाए चित
कोठे होंगे साध संगत कच्चे कच्चे घर मंडप साध संगत पक्के घर माड़िया होंगे दुशासनी चुशासनी भाव दो मंजिली ते चार मंजिली ए पक्के जड़े घर फिर पढ़ो जी।
फरीदा कोठे मंडप माड़िया एत न लाए चित
ते कहंदे इन्हां ना तू चित ना ला जे तू इन्हां ना चित ला लिया ते फिर इन्हां तेरा मोह पै जूगा असली खेड नूं तू ओह तों खुंझ जावेंगा। जिवें हर बार आपां जदों भी समा बणदा ते आपां बार बार उदाहरण दिंदे आं कुदरती बाबा फरीद जी दे श्लोक भी उसी सट लाउंदे विरागमई अवस्था विच लै के आउंदे भई जे तूं किते महल माड़ियां इन्हां घरां विच तेरी सुरती रह गई ते भूत प्रेत बण के ते तूं इथे रह जाएगा भाव मुक्ति नू नहीं प्राप्त करेगा जी।
मिट्टी पई अतोलवी कोई ना हो सीमित
कहने तेरे उते थोड़ी नहीं अतोलवी अतोलवी भाव जो तेन कवर च पाउणगे ते कोई तोल के नहीं पाउणगे कि इह ते दबा ना पवे इहनू तकलीफ ना हो ते इत्थे मिट्टी ओ भी कहंदे जिहड़े दोष आ भाव मोह दे जिहड़े मोह वाले जिहड़े दोषां वाली उहड़ी अतोलवी भाव पापां रूपी तेरे उपर जो अतोलवी मिट्टी पऊगी जी।
कोई ना हो सीमित
ते कहंदे तेरा कोई मित्र नहीं बनना एक पासे साधु मित्र बन जाण फिर जो साधु मित्र बन जांदे ते खेड वड्डी बन जांदी। बाबा बिशन सिंह जी जदों बाबा पाला सिंह जी कोले आए सन उन्हां सेवा च ते खुश हो के साधु ने बर्छी दे दी बे आ ले जा ते जाके गाइयां दी सेवा करा कर। समा लंघदा रहा ते एक दिन कोई रफल लेके आ गया बाबा पाला सिंह जी ने कहने आ लो रफल ये तुसी रखो आपदे कोले नाले कोई भै नहीं रहना। बाबा पाला सिंह जी कहने भाई लै जा सानू लोड़ नहीं जदों हटाए ने ना महापुरशां ने उत्थे अग बलदी सी ते चक के रफल विच पा दित्ती ओह भज के गया ते रफल कढ ली। महापुरशो ये की कीता तुसीं कहने जिहड़े तैनू इह तू जिहड़ी लै के आया रफल इहनूं वड्डी समझदा साडी बरछी नूं छोटी समझदा है ये साधु ने हाथ ना दिती है साड़ी तो यह तो की है तेरे वाली रफल का पवन मौके से चले कि ना चले भाव एक वह खेड विच आ जाता सिख जदों गुरसिखां दे साधुआं दे गुरु साहबां दे वह भै भाव नहीं तो वह जिहड़ी छतर छाया वाली गल। इत्थे हुण श्लोक अगले आ गए ने हुण अगले वचन करदे ने हुण करो सरवण जी।
फरीदा मंडप माल न लाए मर्ग सताणी चित तारे
बाबा फरीद जी ने पुछया बई किवें हुण तेरा हिसाब किताब चल रहा। कहिंदे जी जिन्ने माया मैं सारी ला दित्ती इत्थे ਇਹ ਦੋ ਤਰ੍ਹਾਂ ਦੇ ਅਰਥ ਸਾਰਿਆਂ ਦੇ ਦੋ ਦੋ ਤਿੰਨ ਤਿੰਨ ਤਰ੍ਹਾਂ ਦੇ ਬਣਦੇ ਆ ਪਰ ਜਿਹੜਾ ਸਮਾਂ ਇਜਾਜ਼ਤ ਨਹੀਂ ਦਿੰਦਾ ਤੇ ਕਹਿੰਦੇ ਜੀ ਜਿਹੜਾ ਮੈਂ ਮਾਇਆ ਸੀ ਜਿਹੜੇ ਮੈਂ ਹੁਣ ਮਹਿਲ ਮਾੜੀਆਂ ਬਣਾ ਰਿਹਾ ਇਹਦੇ ਉੱਤੇ ਮੈਂ ਸਾਰੇ ਲਾ ਦਿੱਤੇ ਫੇਰ ਪੜੋ ਜੀ
ਫਰੀਦਾ ਮੰਡਪ ਮਾਲ ਨ ਲਾਏ ਮਰਗ ਸਤਾਣੀ ਚੇਤੇ ਧਾਰੇ
ਕਹਿੰਦੇ ਤੂੰ ਇਹਦੇ ਉੱਤੇ ਭਾਵ ਮਾਲ ਆਪਦਾ ਸਾਰਾ ਜੀਵਨ ਨਾ ਲਾ ਤੂੰ ਇੱਕ ਗੱਲ ਯਾਦ ਰੱਖ ਤੂੰ ਮਰ ਜਾਣਾ ਉਹ ਮੌਤ ਜਿਹੜੀ ਸਤਾਉਂਦੀ ਆ ਗਾਂ ਜਾ ਕੇ ਜਿਹੜੀ ਦੁੱਖ ਦਿੰਦੀ ਆ ਉਹਨੂੰ ਯਾਦ ਰੱਖ ਜੀ
ਸਾਈ ਜਾਏ ਸੰਭਾਲ
ਹਾਂ ਕੀ ਕਰਨਾ ਤੂੰ ਸਾਈ ਜਾਏ ਸੰਭਾਲ ਭਾਵ ਜਿਹੜਾ ਤੇਰਾ ਸਮਾਂ ਸੰਭਾਲਣ ਵਾਲਾ ਬੰਦਗੀ ਵਾਲਾ ਸਿਮਰਨ ਵਾਲਾ ਉਹਨੂੰ ਤੂੰ ਸੰਭਾਲਣਾ ਕਰ ਜੀ
ਜਿੱਥੇ ਹੀ ਤੋ ਵੰਜਣਾ
ਜਿੱਥੇ ਜਾ ਕੇ ਤੇ ਜੀਵ ਆਤਮਾ ਨੇ ਪੱਕੇ ਤੌਰ ਤੇ ਜਾਣਾ ਜਿੱਥੇ ਜਾ ਕੇ ਜੀਵ ਆਤਮਾ ਨੇ ਪੱਕੇ ਤੌਰ ਤੇ ਠਹਿਰਨਾ ਪਰ ਸਾਧ ਸੰਗਤ ਕੋਈ ਮੰਨਦਾ ਸੁਣ ਲੈਣਗੇ ਘੜੀ ਅਸਰ ਹੋਊਗਾ ਬਾਹਰ ਜਾਣਾ ਤੇ ਸਭ ਨੇ ਬਦਲ ਜਾਣਾ ਇਹ ਵਿਰਾਗਮਈ ਉਪਦੇਸ਼ ਨੇ ਸਾਧ ਸੰਗਤ ਇਹਨੂੰ ਮੰਨ ਲੈਣਾ ਤੇ ਧੁਰ ਦਰਗਾਹ ਦੀਆਂ ਟਿਕਟਾਂ ਨੇ ਕਈ ਕਹਿੰਦੇ ਕੋਈ ਗੱਲ ਨੀ ਜੀ ਐਤਕੀ ਨੀ ਲੰਘਿਆ ਤੇ ਅਗਲੀ ਵਾਰ ਇਹ ਥੋੜੀ ਹੈ ਕੋਈ ਨਾਨਕੀ ਗਏ ਤੇ ਜਾ ਕੇ ਮੁੜੇ ਆਉਣਾ ਕੱਲੀ ਕੱਲੀ ਚੀਜ਼ ਦਾ ਹਿਸਾਬ ਕਿਤਾਬ ਸਾਧ ਸੰਗਤ ਹੋਣਾ ਅਬਹੂ ਨਾ ਮਾਤਾ ਸੋ ਕਬਹੂ ਨਾ ਮਾਤਾ ਜੇ ਹੁਣ ਨਾ ਮਤ ਮਿਲੀ ਹੁਣ ਨਾ ਉਹ ਚੀਜ਼ ਨੂੰ ਧਾਰਨ ਕੀਤਾ ਬਹੁਤ ਦੂਰੀ ਪੈ ਜਾਣੀ ਆ ਤੇ ਫਿਰ ਕਦੇ ਵੀ ਨਹੀਂ ਮਿਲਣੀ ਕਿਤੇ ਵੀ ਉਹ ਸਮਾਂ ਨਹੀਂ ਮਿਲਣਾ ਪਤਾ ਨੀ ਕਿਹੜੇ ਵਿਸ਼ਵਾਸ ਚ ਕਿਹੜੀ ਮਤ ਚ ਇਹ ਜੀਵ ਆਤਮਾ ਨੇ ਜਾ ਡਿੱਗਣਾ ਸਾਧ ਸੰਗਤ ਤੇ ਕਦੋਂ ਇਹੋ ਜਿਹਾ ਪਿਆਰਾ ਗੁਰੂ ਮਿਲਣਾ ਆ ਪਿਛਲੇ ਦਿਨ ਨਗਰ ਉੱਥੇ ਇਤਿਹਾਸ ਦੀ ਕਥਾ ਚੱਲ ਰਹੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ 39 ਮੁਕਤਿਆਂ ਨੂੰ 40ਵੇਂ ਨੇ ਹਲੇ ਸ਼ਹੀਦ ਹੋਣਾ 39 ਮੁਕਤਿਆਂ ਦਾ ਮੁੱਖ ਆਪਦੇ ਚੋਲੇ ਨਾਲ ਪੂੰਝ ਰਹੇ ਨੇ ਅੱਖਾਂ ਵਿੱਚੋਂ ਪਹਿਲੀ ਵਾਰ ਪੜਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨੇਤਰਾਂ ਵਿੱਚੋਂ ਹੰਝੂ ਡਿੱਗ ਰਹੇ ਨੇ ਸਾਹਿਬਜ਼ਾਦੇ ਸ਼ਹੀਦ ਹੋਏ ਉਦੋਂ ਨਹੀਂ ਖੱਫਣ ਵੀ ਲਵਾ ਦਿੱਤਾ ਪਰ ਆਪਦੇ ਸਿੱਖਾਂ ਨੂੰ ਕਿੰਨਾ ਪਿਆਰ ਕਰਦੇ ਤੇ ਸਾਧ ਸੰਗਤ ਜੇ ਇੰਨੇ ਪਿਆਰੇ ਗੁਰੂ ਦੀ ਕਦਰ ਨਾ ਪਾਈ ਇੰਨੇ ਪਿਆਰੇ ਗੁਰੂ ਨਾਲ ਪਿਆਰ ਹੀ ਨਾ ਕੀਤਾ ਗੱਲ ਚੱਲੂ ਕਿਵੇਂ ਮੁਕਤੀ ਮਿਲੂ ਕਿਵੇਂ ਟਕਾ ਬਣੂ ਕਿਵੇਂ ਉਹ ਬਖਸ਼ਿਸ਼ ਦੇ ਪਾਤਰ ਬਣਾਂਗੇ ਕਿਵੇਂ ਸਾਧ ਸੰਗਤ ਬੇਨਤੀ ਇੰਨੀ ਹੈ ਕਿ ਆਉਂਦੇ ਸਨਿਚਰਵਾਰ ਨੂੰ ਆਉਂਦੇ ਸਨਿਚਰਵਾਰ ਨੂੰ 2 ਵਜੇ ਗੁਰੂ ਸਾਹਿਬ ਦੀ ਕਿਰਪਾ ਨਾਲ ਅੰਮ੍ਰਿਤ ਸੰਚਾਰ ਹੋ ਰਿਹਾ ਸਾਨੂੰ ਦਾਤ ਲੈਣੀ ਚਾਹੀਦੀ ਹੈ ਸਾਨੂੰ ਗੁਰੂ ਵਾਲੇ ਬਣਨਾ ਚਾਹੀਦਾ ਘੱਟ ਤੋਂ ਘੱਟ ਕੱਲ ਨੂੰ ਪੰਥ ਵਾਸਤੇ ਕੋਈ ਸਰੀਰ ਲੇਖੇ ਲੱਗ ਜੇ ਤੇ ਉਹ ਤੋਂ ਵੱਡੇ ਕੋਈ ਭਾਗ ਨਹੀਂ ਕਿਉਂ ਹਰੇਕ ਗੱਲ ਦੇ ਵਿੱਚ ਬੜੇ ਵੱਡੇ ਭੇਦ ਹੁੰਦੇ ਨੇ ਬਾਬਾ ਸਾਹਿਬ ਸਿੰਘ ਜੀ ਬੇਦੀ ਗੁਰੂ ਨਾਨਕ ਪਾਤਸ਼ਾਹ ਦੀ ਕੁੱਲ ਵਿੱਚੋਂ ਬੜੀ ਬੰਦਗੀ ਵਾਲੇ ਸਾਧੂ ਜਪੀ ਤਪੀ ਨੇ ਬੇਅੰਤ ਉਹਨਾਂ ਦਾ ਇਤਿਹਾਸ ਹੈ ਜਿਹਦੇ ਵਿੱਚ ਉਹਨਾਂ ਨੇ ਬੇਅੰਤ ਰੂਹਾਂ ਦਾ ਭਲਾ ਕੀਤਾ ਸਾਹਨੇਵਾਲ ਲੁਧਿਆਣੇ ਕੋਲੇ ਆ ਗਏ ਰਾਜਾ ਸੁੱਧ ਸਿੰਘ ਉੱਥੋਂ ਦਾ ਰਾਜਾ ਸਾਹਨੇਵਾਲ ਨੇ ਹਾਥੀ ਉੱਪਰ ਚੜ ਕੇ ਆਇਆ ਜਦੋਂ ਪਤਾ ਲੱਗਿਆ ਮਹਾਂਪੁਰਸ਼ ਆਏ ਨੇ ਹਾਥੀ ਤੇ ਚੜ ਕੇ ਆਇਆ ਰਾਜਾ ਸੁੱਧ ਸਿੰਘ ਸਾਹਨੇਵਾਲ ਦਾ ਰਾਜਾ ਤੇ ਜਦੋਂ ਆਇਆ ਮਹਾਂਪੁਰਸ਼ਾਂ ਕੋਲੇ ਪਹੁੰਚਿਆ ਨਮਸਕਾਰ ਕੀਤੀ ਪਿਆਰ ਜਤਾਇਆ ਉਹਨੇ ਸਾਧੂ ਨੂੰ ਉਹਤੇ ਦਇਆ ਆ ਗਈ ਇਹਦਾ ਭਲਾ ਕੀਤਾ ਜਾਵੇ ਤੇ ਸਾਧ ਸੰਗਤ ਮਹਾਂਪੁਰਸ਼ਾਂ ਨੇ ਬਚਨ ਕੀਤਾ ਬਈ राजा सुध सिंह तू आया बड़े प्रेम ना तेरा भला करना हाथ जोड़ ले महापुरशो करो ते वचन कर दिता भी ये हाथी ते नहीं तू चढ़ना इस तो बाद हाथ तो जोड़े हुए मन में शंका आ गई महापुरश क्यों का तो नहीं चढ़ना ते दस्या भी तू भाई पिछले जन्म च गुरु गोबिंद सिंह महाराज के समय विच सी गुरु गोबिंद सिंह महाराज के समय विच सी तू ते तू भाई उस समय जो महाराज ने वधावा लिखा ना जिस समय उन्हां चाली मुक्तियां विच तू भी सी जो खदराने की ढाब जिहड़े बाद विच गुरु साहब के बचन होने नाल श्री मुक्तसर साहब जी ठोए अस्थान बने उत्थे तू जिस समय तू शहीदी दित्ती ओ तो पहला जदों तू वधावा लिख के गया सी नगर आप दे ते तेरे घर विच इक नौकर सी चोरी करदा तुसीं फड़ लिया ते कुट कुट के मार दिता ते ओ हाथी दी जूनी बन के यह आया क्यों साधु दी खेड साध संगत वड्डी आ उहनूं ओ गुरु कन्नी बख्शिया अगम निगम दी सोझी रखदा ते महापुरशां दस्या भी जिहड़ा तू उदों नौकर मारिया इह हाथी बन के आया ते इहने तेरे तों बदला लैणा उहनां दे नाल इहनूं तू त्याग दे परे कर दे ते अगों जदों पुछणा उहने शुरू कीता महापुरशो फिर मैं उस समय शहीद होया ते मैनूं इह राजा किवें कहिंदे इक आउंदा महाराज दा वचन 5000 या 10000 या 15-20000 या महाराज दा 30000 या महाराज वचन कर दे ते दस्या जिहदे कोले सारे नालों पहलां गुरु गोबिंद सिंह महाराज आए सी चालियां मुक्तियां विचों ओह तूं सी तूं थोड़ियां जे फट खा के ते शहीद हो गया सी इसे करके तैनूं राजा सुध सिंह सानेवाल दा तैनूं छोटा जिहा राजा बना दिता पर तेरा हुण भला इस विच कि हुण तूं इस हाथी ते ना चढ़ तुहानूं पता ही असा संगत जदों कर्म उवें होण ते सारे वचन नहीं मन्ने जांदे महापुरशां ने वचन कीते ते वापस चले गए ऊना साहब वाले स्थान ते रहा करदे दो तीन महीने बतीत होए सानेवाल तो संगत जिहड़ी महापुरशां नूं बाबा साहब सिंह बेदी नूं जिहड़े कि गुरु नानक पातशाह दी 11वीं कौल विचों सन उहनां दे दर्शन करन पहुंचे उत्थे दर्शन कर रहे ने ते दर्शन करदिआं बेनती कीती महापुरशां ने पुछिआ बई राजे दा की बण गिआ तुहाडे दा बई कहिंदे जी उहनूं हाथी ने कुचल कुचल के मार दित्ता महापुरशां ने कहा भाई उदन वचन कीता सी उहनूं कहा सी भी हाथी ते चढ़ना नहीं ते कहिंदे जिहड़े उहदे जिहड़े अहलकार सीगे उहनां ने आख्या कहिंदे नहीं महापुरशां ने इस करके कह दिता कि उहनां दा निरादर होया तुसीं हाथी चढ़ के आए करके उहनां ने सिर्फ तुहानूं हाथी तों उतारना करके वचन कीता कोई एड्डी गल नहीं क्यों साध संगत जदों भी कोई संगत कन्नियों माया पवे कोई संगत दे गुरु साहब दे प्रथाए कोई कोई किड्डे किड्डे महापुरशां दे आपां वचन सांझे करदे हां कि ओह वचन सुण के कोई शंका दुबदा पावे दो चित्ती पवा देवे त्रेड़ पवावे उहनूं कोई कलजुग तों घट नहीं समझणी ओह अहलकार वर्गे समझणा जिन्हां ने इस राजे नूं मरवा दित्ता क्यों वचन मनन विच वड्डी खेड नहीं मन्निया ते जीवन गवा के बह गया जे मन लैंदा ते तर जाणा सी फिर पढ़ो जी
साई जाए संभाल जिथे ही तो वंजणा
कहिंदे ओह समें नूं तूं संभालणा कर जिथे जाके तूं पक्के तौर ते जीव आत्मा ने पहुंचना जी।
फरीदा जिनी कमी नाहे गुण ते कमड़े विसारे।
ते बाबा फरीदन ताड़ के कह दता सुन तेनू मैं पहला भी श्लोकां राही तेनू वचन कीते ने ते तेन मैं हुण ओ गल कह रहा ओ तू सारे काम तू विसार दे जिन्हां विच गुण नहीं। गुण केड़े नहीं है कि भगती नहीं जी।
मत शर्मिंदा थी वई साई दे दरबारे।
इत्थे तां बंदा उच्चे बोल बोलूगा इत्थे तां बाहां चक चक गल्लां कर लूगा पर साध संगत उत्थे नहीं चलदी। उत्थे कहिंदे कहाउंदे राजे महाराजिआं दे बड़े कहिंदे कहाउंदे बली योधिआं दे वी नीवियां पैंदियां ਉੱਥੇ ਕਿਸੇ ਦਾ ਬਲ ਨਹੀਂ ਚੱਲਦਾ ਉੱਥੇ ਕਿਸੇ ਦਾ ਕੋਈ ਤੇਜ ਪ੍ਰਤਾਪ ਨਹੀਂ ਚੱਲਦਾ ਪਰ ਚੱਲਦਾ ਕਿਸੇ ਦਾ ਉਹ ਉਹਨਾਂ ਦਾ ਜਿਹੜੇ ਬੰਦਗੀ ਵਾਲੇ ਨੇ ਜਿਹੜੇ ਸਾਧੂ ਨੇ ਜਿਨ੍ਹਾਂ ਨੇ ਸਮਰਪਿਤ ਹੋਏ ਨੇ ਪਰ ਜਿਹੜੇ ਸਾਡੇ ਵਰਗੇ ਜੀ ਉਹਨਾਂ ਨੂੰ ਸਾਧ ਸੰਗਤ ਕੱਲੀ ਕੱਲੀ ਚੀਜ਼ ਦਾ ਹਿਸਾਬ ਪੁੱਛਿਆ ਜਾਂਦਾ ਫਿਰ ਜਿਹੜੇ ਥੋੜੇ ਬਹੁਤੇ ਦਾਨ ਪੁੰਨ ਕੀਤੇ ਜਾਂਦੇ ਆ ਸਭ ਧਰਮ ਰਾਜ ਕਹੇ ਜਾਏ ਸਾਰੇ ਧਰਮ ਰਾਜੇ ਕੋਲੇ ਚਲੇ ਜਾਂਦੇ ਅੱਗੇ ਪਹੁੰਚਦੇ ਨੇ ਜਿਹਦੇ ਕਰਕੇ ਸੱਚਖੰਡ ਨਹੀਂ ਪੌੜੀ ਲੱਗਦੀ। ਸੱਚਖੰਡ ਵਾਲੀ ਪੌੜੀ ਦਾਤ ਲੈ ਕੇ ਅਭਿਆਸ ਕਰਕੇ ਜਿਵੇਂ ਆਪ ਜੀ ਨੇ ਭਾਈ ਦਾਨ ਸਿੰਘ ਬਰਾੜ ਦਾ ਵੀ ਸੁਣਿਆ ਸੀ ਜਿਹੜਾ ਕਹਿੰਦਾ ਸੀ ਦਾੜਾ ਫੜ ਕੇ ਖਿੱਚ ਲਿਓ ਮਹਾਰਾਜ ਕਹਿੰਦੇ ਨੇ ਜੂੜਾ ਰੱਖ ਅਸੀਂ ਸਿੱਖ ਨੂੰ ਜੂੜੇ ਤੋਂ ਪਛਾਣ ਕੇ ਖਿੱਚ ਲੈਂਦੇ ਰੱਖੇ ਨਹੀਂ ਦਾਤ ਲਈ ਨਹੀਂ ਗੁਰੂ ਹੋਏ ਹੀ ਨਹੀਂ ਕੌਣ ਗਵਾਈ ਦਊ। ਇਹ ਜ਼ਰੂਰੀ ਆ ਸਾਧ ਸੰਗਤ ਕਿਸੇ ਨੇ ਗਵਾਹੀ ਨਹੀਂ ਦੇਣੀ। ਆਪ ਜੀ ਨੇ ਪਿਛਲੇ ਸ਼ਲੋਕਾਂ ਚ ਇਸ ਚ ਫੇਰ ਕਰੋ ਸਰਵਣ ਜੀ
ਮਤ ਸ਼ਰਮਿੰਦਾ ਥੀ ਵਈ ਸਾਈ ਦੇ ਦਰਬਾਰ।
ਉਸ ਸਮੇਂ ਸ਼ਰਮਸਾਰ ਹੋਣਾ ਪਊਗਾ ਅਤੇ ਕਿਸੇ ਨੇ ਗਵਾਹੀ ਨਹੀਂ ਭਰਨੀ ਜੀ।
ਫਰੀਦਾ ਸਾਹਿਬ ਦੀ ਕਰ ਚੱਕਰੀ ਦਿਲ ਦੀ ਲਾਹੇ ਭਰਾ ਦੇ।
ਸਾਧ ਸੰਗਤ ਇੱਕ ਦਿਨ ਸਮਾਂ ਬਣਿਆ ਬਾਬਾ ਫਰੀਦ ਜੀ ਲੰਮਾ ਸਮਾਂ ਅਭਿਆਸ ਕੀਤਾ ਬੰਦਗੀ ਕੀਤੀ ਆ ਜੰਗਲ ਤੋਂ ਸ਼ਹਿਰ ਵਾਲੇ ਪਾਸੇ ਤੁਰੇ ਆ ਤੇ ਕੀ ਦੇਖਿਆ ਉੱਥੇ ਛਿੱਲੜ ਪਏ ਨੇ ਖਰਬੂਜੇ ਦੇ ਵਿੱਚੋਂ ਖਰਬੂਜਾ ਖਾਧਾ ਹੋਇਆ। ਬਾਬਾ ਫਰੀਦ ਜੀ ਮੂੰਹ ਵਿੱਚ ਪਾ ਕੇ ਤੇ ਚਿੱਥਣ ਲੱਗ ਗਏ ਛਿੱਲੜਾਂ ਨੂੰ ਭੁੱਖ ਲੱਗੀ ਹੋਈ ਹੈ। ਕੁਛ ਸਮਾਂ ਹਲੇ ਹੋਇਆ ਚਿੱਥਦੇ ਆ ਤੇ ਜਿਹੜਾ ਬੰਦਾ ਉਹਨੂੰ ਖਾ ਕੇ ਗਿਆ ਸੀ ਤੇ ਮੁੜ ਕੇ ਆ ਗਿਆ। ਬਾਬਾ ਫਰੀਦ ਜੀ ਨੂੰ ਕਹਿੰਦਾ ਵੀ ਇੱਥੇ ਮੇਰਾ ਚਾਕੂ ਰਹਿ ਗਿਆ ਸੀ। ਬਾਬਾ ਫਰੀਦ ਜੀ ਕਹਿੰਦੇ ਮੈਂ ਦੇਖਿਆ ਨਹੀਂ ਕਹਿੰਦੇ ਝੂਠ ਬੋਲਦਾ ਲਕੋ ਲਿਆ ਤੂੰ। ਬਾਬਾ ਫਰੀਦ ਜੀ ਨੇ ਫਿਰ ਹੱਥ ਜੋੜੇ ਮੈਂ ਜੰਗਲ ਵਿੱਚੋਂ ਆਇਆ ਮੈਨੂੰ ਪਤਾ ਨਹੀਂ ਮੈਂ ਤਾਂ ਭੁੱਖ ਲੱਗੀ ਸੀ ਛਿੱਲੜ ਡਿੱਗੇ ਸੀ ਮੈਂ ਉਹਨਾਂ ਨੂੰ ਖਾਣ ਲੱਗ ਗਿਆ ਤੇ ਇੰਨੇ ਚਿਰ ਨੂੰ ਸਾਧ ਸੰਗਤ ਉਸ ਬੰਦੇ ਨੇ ਬਾਬਾ ਫਰੀਦ ਜੀ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ। ਕੁੱਟਿਆ ਮਾਰਿਆ ਤੇ ਜਦੋਂ ਫੇਰ ਵੀ ਨਾ ਮੰਨੇ ਦੋਨੇ ਬਾਹਾਂ ਪਿੱਛੇ ਨੂੰ ਮਰੋੜ ਕੇ ਤੇ ਪੈਰ ਪਿੱਛੇ ਨੂੰ ਮਰੋੜ ਕੇ ਤੇ ਇਕੱਠੇ ਬੰਨ ਦਿੱਤੇ ਉਹਨਾਂ ਦੇ ਬੰਨੇ ਆ ਤੇ ਬਾਬਾ ਫਰੀਦ ਜੀ ਫਿਰ ਉੱਚੀ ਉੱਚੀ ਹੱਸਣ ਲੱਗੇ ਕਹਿੰਦੇ ਜੇਤੀ ਖੁਸ਼ੀਆਂ ਮਾਣੀਆਂ ਤੇਤੇ ਲੱਗੇ ਰੋਗ ਛਿੱਲਾਂ ਕਾਰਨ ਮਾਰ ਗਿਆ ਫਲ ਖਾਂਦਿਆਂ ਕਿਆ ਹੋ ਗਿਆ। ਕਹਿੰਦੇ ਛਿੱਲੜ ਹੀ ਖਾਧੇ ਸੀ ਤੇ ਇੰਨੀ ਕੁੱਟ ਪਈ ਹੈ ਤੇ ਜਿਨ੍ਹਾਂ ਨੇ ਫਲ ਖਾਧਾ ਉਹਨਾਂ ਦਾ ਕੀ ਬਣ। ਇਹ ਸੁਣ ਕੇ ਤੇ ਛੇਤੀ ਛੇਤੀ ਪਹਿਲਾਂ ਤਾਂ ਜਿਹੜੀਆਂ ਮਸ਼ਕਾਂ ਬੰਨੀਆਂ ਸਨ ਬਾਬਾ ਫਰੀਦ ਜੀ ਦੀ ਉਹ ਖੋਲੀਆਂ। ਸੋਚੋ ਕਿੱਡਾ ਤਿਆਗੀ ਭਗਤ ਆ ਕਿਸੇ ਵੇਲੇ ਪੜਪੁੰਜੇ ਨੇ ਦਾਣੇ ਪਾਉਂਦਿਆਂ ਸਿਰ ਵਿੱਚ ਪੜਪੁੰਜਾ ਮਾਰਿਆ ਸਾਧ ਸੰਗਤ ਤੇ ਜੱਸੇ ਲੁਹਾਰ ਨੇ ਪੁੱਠਾ ਕਹਾੜਾ ਵੀ ਮਾਰਿਆ ਕਈ ਥਾਵਾਂ ਤੋਂ ਕਈਆਂ ਨੇ ਧੱਕੇ ਵੀ ਮਾਰੇ ਆਪ ਜੀ ਨੇ ਪਿਛਲੇ ਦਿਨ ਸਰਵਣ ਵੀ ਕੀਤੇ ਪਰ ਸਾਧ ਸੰਗਤ ਕਿੰਨਾ ਟਕਾ ਅੰਦਰਲਾ ਹਿਲਦਾ ਨਹੀਂ ਫਿਰ ਬਾਬਾ ਫਰੀਦ ਜੀ ਨੂੰ ਬੇਨਤੀਆਂ ਕਰਕੇ ਘਰੇ ਲੈ ਗਏ ਚਲੋ ਘਰੇ ਮੇਰੇ ਤੁਸੀਂ ਘਰੇ ਲੈ ਗਿਆ ਬੜੇ ਹੱਥ ਬੰਨੇ ਇੱਕ ਦਿਨ ਆਈ ਹੋਇਆ ਸਮਾਂ ਬਣਿਆ ਬਾਬਾ ਪਾਲਾ ਸਿੰਘ ਜੀ ਜਾ ਰਹੇ ਸੀ ਉਹ ਕਿਤੇ ਗਾਈਆਂ ਨਗਾਉਂਦੇ ਸਨ ਤੇ ਪੁਲਿਸ ਵਾਲੇ ਨੂੰ ਕਦੇ ਦੇਖ ਕੇ ਤੁਹਾਨੂੰ ਪਤਾ ਹੀ ਹੈ ਜਿਹੋ ਜਿਹਾ ਸੁਭਾਅ ਉਹਨਾਂ ਦਾ ਤੇ ਅੱਗ ਲੱਗ ਗਈ ਇੰਨੀਆਂ ਗਾਈਆਂ ਲਈ ਫਿਰਦਾ ਤੇ ਰਾਹ ਉਦੋਂ ਰੋਕ ਲਿਆ ਨੇ ਕੁਛ ਬਾਬਾ ਪਾਲਾ ਸਿੰਘ ਜੀ ਨੂੰ ਆ ਕੇ ਕੁੱਟਣ ਲੱਗ ਗਏ ਇੰਨੀਆਂ ਬੈਂਤ ਦੀਆਂ ਸੋਟੀਆਂ ਮਾਰੀਆਂ ਕਿ ਸਾਧੂ ਦਾ ਦਮਾਲਾ ਉਤਰ ਗਿਆ ਕੰਘਾ ਵੀ ਡਿੱਗ ਪਿਆ ਥੱਲੇ ਹੌਲੀ ਹੌਲੀ ਕੰਘਾ ਲਾਇਆ ਦਮਾਲਾ ਸਜਾਉਣ ਲੱਗ ਗਏ ਤੇ ਜਿਹੜੇ ਨਾਲ ਦੇ ਸਨ ਬਾਬਾ ਜੀ ਇਹ ਬੜੀ ਮਾੜੀ ਕੀਤੀ ਤੇ ਹੱਸੀ ਜਾਂਦੇ ਅੱਗੇ ਕਹਿੰਦੇ ਕੋਈ ਗੱਲ ਨੀ ਐਂ ਵੀ ਹੋਣਾ ਚਾਹੀਦਾ ਮੱਥੇ ਵੀ ਬੜੇ ਟਿਕਾਉਂਦਾ ਤੇ ਕੋਈ ਗੱਲ ਨੀ ਇਹ ਵੀ ਉਹਦੀ ਖੁਸ਼ੀ ਵਿੱਚ ਹੀ ਸਾਧ ਸੰਗਤ ਕਹਿਣਾ ਸੌਖਾ ਜਰਨਾ ਬੜਾ ਵੱਡੀ ਗੱਲ ਭਾਣਾ ਮੰਨਣਾ ਉਹਦੇ ਵਿੱਚ ਚੱਲਦੇ ਰਹਿਣਾ ਬਾਬਾ ਬਿਸ਼ਨ ਸਿੰਘ ਜੀ ਮਿਸ਼ਲ ਸ਼ਹੀਦਾਂ ਤਰਨਾ ਦਲ ਵਾਲੇ ਬੜੇ ਬੰਦਗੀ ਵਾਲੇ ਸਾਧੂ ਗੋਇੰਦਵਾਲ ਸਾਹਿਬ ਬਹੁਤ ਵੱਡਾ ਸਾਧ ਸੰਗਤ ਜੋੜ ਮੇਲਾ ਲੱਗਿਆ ਹੋਇਆ ਤੇ ਬਾਬਾ ਪਾਲਾ ਸਿੰਘ ਜੀ ਉੱਥੋਂ ਲੰਘੇ ਜਾਂਦੇ ਸਨ ਤੇ ਪਤਾ ਲੱਗਿਆ ਵੀ ਮਹਾਂਪੁਰਸ਼ ਇੱਥੇ ਉਹਨਾਂ ਨੇ ਵੀ ਆਸਣ ਲਾਇਆ ਤੇ ਬੇਅੰਤ ਸੰਗਤਾਂ ਨਾਲ ਬਚਨ ਬਲਾਸ ਕਰ ਰਹੇ ਨੇ ਤੇ ਕਿਸੇ ਨੂੰ ਆਖਿਆ ਤੂੰ ਗਾਈਆਂ ਸੰਭਾਲ ਤੇ ਮੈਂ ਜਾਵਾਂ ਮੜ ਮਿਲਿਆ ਵਾਂ ਮਹਾਂਪੁਰਸ਼ਾਂ ਚਲੇ ਗਏ ਤੇ ਬਾਬਾ ਬਿਸ਼ਨ ਸਿੰਘ ਜੀ ਕਹਿੰਦੇ ਤੂੰ ਇੱਥੇ ਕਿਵੇਂ ਪਾਲਾ ਸਿੰਘ ਗਾਈਆਂ ਕੋਲੇ ਕੌਣ ਤੇਰੀ ਸੇਵਾ ਉੱਥੇ ਲਾਈ ਹੈ ਤੂੰ ਇੱਥੇ ਕੀ ਕਰਨਾ ਹੈ ਤੇ ਅੱਗੋਂ ਕਹਿੰਦੇ ਬਾਬਾ ਜੀ ਮੈਂ ਸੁਣਿਆ ਵੀ ਤੁਸੀਂ ਆਪ ਜੀ ਇੱਧਰ ਆਏ ਹੋ ਤੇ ਮੈਂ ਕਿਹਾ ਦਰਸ਼ਨ ਕਰ ਲਵਾਂ ਜੋੜ ਮੇਲਾ ਲੱਗਿਆ ਹੋਇਆ ਇੱਕ ਸਾਧ ਬਚਨ ਅਟਲਾਦਾ ਸਾਧ ਸੰਗਤ ਸਾਧੂਆਂ ਜਿਹੜੇ ਬਚਨ ਹੁੰਦੇ ਬੜੇ ਵੱਡੇ ਭੇਦ ਤੇ ਖੇਡ ਹੁੰਦੀ ਜਦੋਂ ਬਾਬਾ ਬਿਸ਼ਨ ਸਿੰਘ ਜੀ ਨੇ ਪੁੱਛਿਆ ਤੇ ਬਾਬਾ ਪਾਲਾ ਸਿੰਘ ਕਹਿੰਦੇ ਮੈਂ ਸੁਣਿਆ ਸੀ ਆਪ ਜੀ ਆਏ ਹੋ ਜੋੜ ਮੇਲਾ ਲੱਗਿਆ ਹੋਇਆ ਤੇ ਬਾਬਾ ਬਿਸ਼ਨ ਸਿੰਘ ਜੀ ਨੇ ਬਚਨ ਕਰ ਦਿੱਤਾ ਤੂੰ ਜਿੱਥੇ ਜਾਵੇਂਗਾ ਉੱਥੇ ਜੋੜ ਮੇਲੇ ਲੱਗ ਜਾ ਕਰਨਗੇ ਤੂੰ ਜਿੱਥੇ ਜਾਵੇਂਗਾ ਉੱਥੇ ਰੌਣਕਾਂ ਲੱਗ ਜਾ ਕਰਨਗੇ ਭਾਈ ਗੁਰਿੰਦਰ ਸਿੰਘ ਨੰਗਲੀ ਵਾਲੇ ਜਿਹੜੇ ਉਹਨਾਂ ਨਗਰ ਇਹ ਗਏ ਬਾਬਾ ਪਾਲਾ ਸਿੰਘ ਜੀ ਗਾਈਆਂ ਲੈ ਕੇ ਤੇ ਸਾਧ ਸੰਗਤ ਇਹੋ ਜਿਹਾ ਜੋੜ ਮੇਲਾ ਲੱਗਿਆ ਕਹਿੰਦੇ ਦੱਸਦੇ ਦੋਵਾਂ ਘੰਟਿਆਂ ਚ 10,000 ਪਲਾਸਟਿਕ ਵਾਲੀ ਪਲੇਟਾਂ ਲੱਗ ਗਈਆਂ ਸਨ ਜਿੱਥੇ ਜਾਂਦੇ ਉੱਥੇ ਰੌਣਕਾਂ ਲੱਗ ਜਾਂਦੀਆਂ ਜਿੱਥੇ ਜਾਂਦੇ ਉੱਥੇ ਸਾਧ ਸੰਗਤ ਉਹ ਜੋੜ ਮੇਲਿਆਂ ਵਰਗਾ ਸਮਾਂ ਬਣ ਜਾਂਦਾ ਹੌਲੀ ਹੌਲੀ ਖੁਸ਼ਕ ਹੋ ਗਏ ਆ ਹੁਣ ਅਕਾਲ ਤਖ਼ਤ ਸਾਹਿਬ ਗਏ ਸੀ ਤੇ ਉੱਥੇ ਬੇਨਤੀ ਵਿਚਾਰਾਂ ਆਈ ਚੱਲ ਰਹੀਆਂ ਸਨ ਵੀ ਪੰਥ ਕਿੱਥੋਂ ਕਿੱਥੇ ਚਲੇ ਗਏ ਇੱਕ ਤਾਂ ਬਹੁਤ ਗਿਆਨੀ ਬਣ ਗਏ ਇੰਨੇ ਬਣ ਗਏ ਕਿ ਜਮੇ ਖੁਸ਼ਕ ਹੋ ਗਏ ਇੱਕ ਜਮੇ ਵਿਚਾਰੇ ਉਵੇਂ ਰਹਿ ਗਏ ਅੱਗੇ ਵਿਚਾਲੜਾ ਜਾਂ ਮੇਲ ਬੜੀਆਂ ਪਿਆਰੀਆਂ ਉੱਥੇ ਉਦੋਂ ਵਿਚਾਰਾਂ ਹੋਈਆਂ ਗੱਲ ਚੱਲੀ ਵੀ ਕਿਵੇਂ ਕ੍ਰਿਸਚੈਨਿਟੀ ਆ ਕੇ ਤੇ ਸਾਡੇ ਲੋਕਾਂ ਨੂੰ ਕਨਵਰਟ ਕਰੀ ਜਾਂਦੀ ਉਹ ਕਹਿੰਦੇ ਅੱਗੇ ਜਦੋਂ ਗੁਰੂ ਘਰ ਵਿੱਚ ਕਿਸੇ ਗੁਰਮੁਖ ਪਿਆਰੇ ਨੇ ਆ ਜਾਣਾ ਪਰਿਵਾਰ ਨੇ ਆਉਣਾ ਤੇ ਦੱਸਣਾ ਮਾਂ ਬੇਨਤੀ ਕਰਨੀ ਬਾਬਾ ਜੀ ਆਹ ਸਮੱਸਿਆ ਆ ਗਈ ਹੈ ਪਸ਼ੂ 'ਚ ਢਿੱਲ ਆ ਗਈ ਆ ਦੁੱਧ ਨਹੀਂ ਦਿੰਦਾ ਜਾਂ ਮੱਝ ਮਿਲਦੀ ਨਹੀਂ ਅਤੇ ਆਦਿਕ ਜਿਵੇਂ ਸ਼ਬਦ ਆਟੇ ਦਾ ਪੇੜਾ ਮੰਗਾਉਣਾ ਉੱਥੇ ਮੂਲ ਮੰਤਰ ਜਾਂ ਜਪਜੀ ਸਾਹਿਬ ਦਾ ਪਾਠ ਕਰਕੇ ਦੇਣਾ ਛਕਾਉਣਾ ਤੇ ਮੱਝ ਨੇ ਦੁੱਧ ਦੇ ਦੇਣਾ ਤੇ ਆਦਿਕ ਹੁਣ ਉਹ ਚੀਜ਼ ਦਾ ਵਿਰੋਧ ਕਰਦੇ ਕਰਦੇ ਹੁਣ ਉਹ ਜਿਹੜੇ ਲੋਕ ਉਹ ਤਾਂ ਉੱਥੇ ਹੀ ਖੜੇ ਨੇ ਉਹ ਫਿਰ ਇਹਨਾਂ ਕੋਲੇ ਜਾਣ ਲੱਗ ਗਏ ਜਾਂ ਮਨਮਤੀਆਂ ਕੋਲੇ ਉਹਨਾਂ ਕੋਲੇ ਜਾਣ ਲੱਗ ਗਏ ਜਿਹੜੇ ਹੁਣ ਸਿੱਖੀ ਤੋਂ ਦੂਰ ਹੋਈ ਜਾਂਦੇ ਭਾਵ ਮਤ ਇੰਨੀ ਖੁਸ਼ਕ ਹੋਈ ਜਾਂਦੀ ਹੈ ਇੰਨੀ ਹੋਈ ਜਾਂਦੀ ਹੈ ਕਿ ਦੋਨਾਂ ਚੀਜ਼ਾਂ ਦਾ ਸੁਮੇਲ ਨਹੀਂ ਬੰਦਾ ਕਰ ਪਾ ਰਿਹਾ जिन्हें थोड़ी सोझी आ गई जमे खुशक हो गया। वह कहने मत्था भी टेकन का की गुरु सारा प्रकाश क्यों कर महाराज के रुमाला साहब क्यों इन्ने वधिया लाने की लोड़ इधर क्यों छिड़कना चौर साहब क्यों करने गर्मियों से ए सी क्यों लाने तो सर्दियों हीट की की लोड़ एक भावना वाला उधर तुर पे सात संगत जिन्ना चिर दोनों चीजा का कट्ठा सुमेल नहीं होंदा उन्ना चिर गल नहीं बननी। सोझी भी होनी चाहिए है ज्ञान भी होना चाहिए पर उस तो पहला जिहड़ी वड्डी खेड आ प्रेम दी है। जदों फिर उस जग्यासू ने हथ बन्ने माफिया मंगिया ते कहा मेरा भला करो जदों कहा मेरे तो गलती हो गई मैं आप जी नूं मारिया भी ते कबूल भी बोले ते मैं इन्ने क कबूल बोले जिहदे विच मैं आप जी नूं चोर अत्याधिक होर भी शब्द कह दिते हुण तुसीं मैनूं सोझी दवो। ओदे घर बैठे बाबा फरीद जी ने फिर ये श्लोक उचारिया जी
फरीदा साहिब दी कर चाकरी दिल दी लाहे परां दे
कहने कहने चाकरी कर पर कर किवें परां दे साध संगत ओ हुंदी जिहड़ी दो चित्ती शंका डुअलिटी कह रही है कई सेवा करी जाणगे पर करी जाणगे होगा कि नहीं होगा गुरु साहब प्रतख हैगे कि नहीं हैगे गल बनूगी कि नहीं बनूगी। कहने तू प्रेम ना कर पर कर किवें मन ते लाहे प्राण एक फेर पढ़ो जी
फरीदा साहिब दी कर चाकरी दिल दी लाहे प्राण दे
जे प्राण दे साध संग मैं माफी चाहना उस दवाई ना सारे रोग ठीक हो जाते हैं ते जे उही दवाई कोई प्राण भाव शंका नाल खा लवे ते ठीक नहीं होंगे बहुते जेड़े रोग मन दे रोग ने जे मन दी तसली नहीं जिन्नियां मर्जी खवाई जाओ जे मन दी तसली है ते स्वाद पुड़ी ना भी ठीक जिन्ना चिर ओ विश्वास नहीं बनता जिन्ना चिर दृढ़ता नहीं बनती ओना चिर साध संगत किते भी भला नहीं हो सकता। फिर पढ़ो ते अगे चलो जी
फरीदा साहिब दी कर चाकरी दिल दी लाहे परां दे दरवेसानो लोड़िया रुखा दी जीरां दे
कहने जे तरना चाहना कहने फिर आपका सुभाव हो जा बना पुछा सी ना मैं दरवेश बन जावा ते क्या सी फिर दरवेशां नूं लोड़ी है कहने चाहिदा कहने किवें रुखां रुखां वर्गा सुभाव कहने रुखां वर्गा किवें पवन कोई पत्थर भी मारे कोई पत्ते भी तोड़े टाणियां नूं भी मरोड़े पर अखीर नूं फल दिंदा कोई कबूल भी बोले पर साधु ने अखीर नूं भला करना कोई वकारी आ जाए जह जा आ जाए उन्हें छां भी देनी पैंदी सारा जीवन फल भी दिंदा मरन तो बाद अपनी लकड़ा भी उन्होंने दे जांदा आप दे आप नूं मुका जांदा पर किसी नूं अखीरला समा पूरा उहदा होण वास्ते भी आप दे आप नूं जला जांदा कई बार कोले भी बना लैंदा आपदे आप ते साध संगत ये सारे गुरमुख जिहड़े दरवेश ने कोई छोटी नहीं बड़ियां पीड़ां बड़े औखे समें च लंघना पैंदा ने पिंगलवाड़ी दी पौंदी आपां गल करिए भगत पूर्ण सिंह बाड़न तक किन्नियां तकलीफां किन्ने जलील ठुड्डे ते डंडे भी खाने पए बड़ा जीरा रखना पैंदा साध संगत ज्यों ज्यों इस चीज नूं आपां कमाउने आ त्यों त्यों महाराज घर विच प्रवान हो जांदे इत्थे आपां विचार नूं संकोच लईए समां 15 मिनट उपर हो गया जिहड़ा समा उपर हो गया उहदी वी दास माफी चाहुंदा पहला ख्याल नहीं कीता ਦਿਲ ਹੁੰਦਾ ਕਿ ਮਹਾਰਾਜ ਦੀ ਵਡਿਆਈ, ਮਹਾਰਾਜ ਦੇ ਘਰ ਦੀਆਂ ਸਾਖੀਆਂ, ਸਾਧੂਆਂ ਦੀਆਂ ਸਾਖੀਆਂ ਬੇਅੰਤ ਸੁਣਾਈਆਂ ਜਾਣ। ਐਵੇਂ ਨਹੀਂ ਬਾਬਾ ਪਾਲਾ ਸਿੰਘ ਹੋਣਾ ਦੀ ਆਪਾਂ ਪਿਛਲੇ ਦਿਨੀ ਵੀ ਗੱਲ ਕਰਦੇ ਸੀਗੇ ਕਿਵੇਂ ਕਿਵੇਂ ਉਹਨਾਂ ਦੀ ਕੁਰਬਾਨੀ, ਉਹਨਾਂ ਨੇ ਇੰਨੇ ਪਸ਼ੂਆਂ ਨੂੰ ਸਾਂਭਿਆ ਵੀ। ਇੱਕ ਦਿਨ ਸਮਾਂ ਬਣਿਆ, ਇੱਕ ਨਾਲ ਦਾ ਸਿੰਘ ਸੀਗਾ ਜਿਹੜਾ ਸੇਵਾਦਾਰ, ਤੇ ਉਹਨੇ ਅੰਮ੍ਰਿਤ ਵੇਲੇ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ, ਬਾਬਾ ਜੀ ਮੈਂ ਰਾਤ ਦੇਖਦਾ ਸੀ ਆਪ ਜੀ ਦੇ ਆਲੇ ਦੁਆਲੇ ਚਿੱਟੇ ਪ੍ਰਕਾਸ਼ ਦੇ ਵਿੱਚ ਰੂਹਾਂ ਫਿਰਦੀਆਂ ਤੁਹਾਡੇ ਮੰਜੇ ਦੇ, ਉਹ ਕੌਣ ਸੀ? ਤੇ ਇਹ ਦੱਸਿਆ ਉਹਨਾਂ ਨੇ ਵੀ ਜਿਹੜੀਆਂ ਗਾਈਆਂ ਮਰ ਜਾਂਦੀਆਂ ਨੇ ਉਹਦੀਆਂ ਰੂਹਾਂ ਸਾਡੇ ਕੋਲ ਆ ਜਾਂਦੀਆਂ, ਰਹਿ ਪੈਂਦੀਆਂ ਸਾਡੇ ਕੋਲ। ਮਹਾਂਪੁਰਸ਼ ਫਿਰ ਇਹ ਕੀ ਕਰਦੀਆਂ ਨੇ? ਕਹਿੰਦੇ ਉਡੀਕ ਰਹੀ ਆ, ਥੋੜਾ ਸਮਾਂ ਸਾਡਾ ਰਹਿ ਗਿਆ ਤੇ ਸਾਡੇ ਨਾਲ ਸੱਚਖੰਡ ਜਾਣਾ। ਇਹਨਾਂ ਜਿੰਨੀਆਂ ਗਾਈਆਂ ਨੇ ਇਹਨਾਂ ਨੂੰ ਇੱਥੇ ਨਹੀਂ ਰਹਿਣ ਦੇਣਾ, ਇਹਨਾਂ ਨੂੰ ਗੁਰੂ ਨਾਨਕ ਦੇ ਦਰ ਤੇ ਲੈ ਕੇ ਜਾਣਾ। ਪਰ ਸਾਧ ਸੰਗਤ ਉਹ ਲੈ ਕੇ ਜਾ ਸਕਦਾ ਜਿਹਨੇ ਆਪਦੇ ਪਰਿਵਾਰ ਤੋਂ ਪਹਿਲਾਂ ਆਪਦਾ ਖੜਾ ਛਡਾਇਆ ਹੋਵੇ। ਉਹ ਆਪ ਛੁੱਟੇ ਪਰਿਵਾਰ ਤੋਂ ਸਭ ਜਗ ਤੇ ਛਡਾਇਆ। ਭਾਈ ਗੋਦੜੀਏ ਦੇ ਵੀ ਆਪ ਜੀ ਨੇ ਬਚਨ ਸੁਣਿਆ ਸੀਗਾ, ਮਨ ਬਹੁਤ ਸੀਗਾ ਪਰ ਮੈਂ ਖਿਆਲ ਨਹੀਂ ਕੀਤਾ, ਦਸ ਨੂੰ ਸੀਗਾ, ਇੱਕ ਵੱਜਿਆ ਹੋਊ ਤੇ 15 ਮਿੰਟਾਂ 'ਚ ਆਪਾਂ ਉਹ ਵੀ ਵਿਚਾਰ ਕਰਾਂਗੇ। ਪਰ ਸ਼ੁੱਕਰਵਾਰ ਤੋਂ ਗੁਰੂ ਨਾਨਕ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਹੁਣ ਆ ਰਿਹਾ, ਆਉਣ ਵਾਲੇ ਦਿਨਾਂ 'ਚ 550 ਸਾਲ ਆ ਰਿਹਾ, ਤੇ ਆਉਂਦੇ ਸ਼ੁੱਕਰਵਾਰ ਤੋਂ ਗੁਰੂ ਨਾਨਕ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਕਥਾ ਸ਼ੁਰੂ ਹੋ ਰਹੀ ਹੈ। ਪਹਿਲਾਂ ਮੰਗਲਾਚਰਨ, ਫਿਰ ਬਹੁਤ ਬਾ ਕਮਾਲ ਹੈ ਵੀ ਮਹਾਰਾਜ ਨੂੰ ਕਿਉਂ ਆਉਣਾ ਪਿਆ, ਕੀ ਕੀ ਗੱਲ ਸੀ, ਕਿਹੜੇ ਕਿਹੜੇ ਇਹੋ ਜਿਹੇ ਸਮੇਂ ਚੱਲ ਰਹੇ ਸਨ ਧਰਤੀ ਤੇ। ਬੇਨਤੀ ਸਾਰੇ ਸੰਗਤ ਦੇ ਚਰਨਾਂ ਵਿੱਚ ਜ਼ਰੂਰ ਆਓ, ਫਿਰ ਜਿੱਦਣ ਬੰਦੀ ਛੋੜ ਆਊਗਾ ਫਿਰ ਆਪਾਂ ਉਦਣ ਮਹਾਰਾਜ ਬੰਦੀ ਛੋੜ ਦਿਹਾੜੇ ਦੀ, ਉਹ ਤੋਂ ਬਾਅਦ ਦੁਬਾਰਾ ਫਿਰ ਮਹਾਰਾਜ ਪ੍ਰਕਾਸ਼ ਦਿਹਾੜੇ ਦੀ ਕਥਾ ਫਿਰ ਚੱਲੂਗੀ। ਉਹ ਤੋਂ ਬਾਅਦ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਚੱਲ ਰਹੇ ਲੜੀਵਾਰ ਇਤਿਹਾਸ ਦੀ ਕਥਾ ਦੁਬਾਰਾ ਫਿਰ ਆਪਾਂ ਆਰੰਭਾਂਗੇ ਮਹਾਰਾਜ ਦੀ ਕਿਰਪਾ ਨਾਲ। ਭਾਵ ਜਿਹਨਾਂ ਕੋਲ ਰੁੱਖਾਂ ਦੀ ਜਰਾਂਦ, ਆ ਦੇਖ ਲਓ ਕਿੰਨੀਆਂ ਗਾਈਆਂ ਨੂੰ, ਜਿਹੜੀ ਉਹਨਾਂ ਦੇ ਮੂਹਰੇ ਜਿਹੜੀ ਗਾਂ ਲਾਈ ਹੁੰਦੀ ਸੀ, ਸਾਧ ਸੰਗਤ ਦੱਸਦੇ ਅੰਨੀ ਸੀ। ਮਹਾਂਪੁਰਸ਼ਾਂ ਨੇ ਜਿਵੇਂ ਬਚਨ ਕਰਨਾ ਉਹ ਆਪੇ ਲੈ ਕੇ ਮੂਹਰੇ ਤੁਰਦੀ ਰਹਿੰਦੀ ਸੀ। ਆਪਾਂ ਨੂੰ ਲੱਗਦਾ ਗਾਈਆਂ ਚਾਰਦੇ ਸਨ, ਸਾਧ ਸੰਗ ਕੱਲੀਆਂ ਗਾਈਆਂ ਨਹੀਂ, ਉਹ ਇਹਨਾਂ ਬੇਅੰਤ ਰੂਹਾਂ ਦਾ ਭਲਾ ਕਰਦੇ। ਸਾਧ ਸੰਗ ਜਦੋਂ ਉਹਨਾਂ ਨੂੰ ਗੁਰਬਾਣੀ ਸੁਣਾਉਣੀ, ਗੁਰਬਾਣੀ ਗਾਉਣੀ, ਸਾਧੂ ਨੇ ਉਹਨਾਂ ਕੋਲ ਰਹਿ ਕੇ ਸਭ ਬਹੁਤ ਕੁਛ ਮਿਲ ਜਾਂਦਾ। ਜਿਹੜਾ ਸ਼ੇਰ ਰਾਖੀ ਕਰਦਾ ਸੀ ਬਾਬਾ ਨੰਦ ਸਿੰਘ ਜੀ ਆ ਕੇ ਪਹਿਰਾ ਦਿੰਦਾ ਸੀ ਸੰਤ ਸੁਜਾਨ ਸਿੰਘ ਨੂੰ, ਉਹਨੇ ਵੀ ਗਾ ਕੇ ਸੁਣਾਇਆ ਸੀਗਾ, ਤੁਹਾਨੂੰ ਗੁਰੂ ਨਾਨਕ ਤੁਸੀਂ ਨਿਰੰਕਾਰ। ਭਾਵ ਇਹਨਾਂ ਜੀਆਂ ਦਾ ਭਲਾ ਹੋ ਜਾਂਦਾ ਕੋਲੇ ਰਹਿਣ ਦੇ ਨਾਲ, ਉਹਨਾਂ ਦਰਖਤਾਂ ਦਾ ਭਲਾ ਹੋ ਜਾਂਦਾ, ਉਹ ਧਰਤੀ ਪੂਜਨੀਕ ਹੋ ਜਾਂਦੀ। ਅੱਗੇ ਕਿਵੇਂ ਕਿਵੇਂ ਵਿਚਾਰ ਆਉਂਦੇ ਆਉਣ ਵਾਲੇ ਦਿਨਾਂ 'ਚ, ਫਿਰ ਮਹਾਰਾਜ ਅਗਲੇ ਸਲੋਕਾਂ ਦੇ ਇੱਥੇ 60 ਸਲੋਕ ਪੂਰੇ ਹੋ ਚੁੱਕੇ ਨੇ। ਮਹਾਰਾਜ ਤਰਸ ਕਰਨ ਸਾਡੇ ਜੀਵਨ ਦਾ ਇਹ ਮੂਲ ਬਣ ਜਾਵੇ, ਅਸੀਂ ਗੁਰੂ ਵਾਲੇ ਬਣ ਜਾਈਏ। ਆਉਂਦੇ ਸਨਿਚਰਵਾਰ ਨੂੰ ਅੰਮ੍ਰਿਤ ਸੰਚਾਰ ਅਰਦਾਸ ਦੁਆਰਾ ਫਿਰ ਬੇਨਤੀ ਕਰ ਰਿਹਾ ਸੰਗਤ ਦੇ ਚਰਨਾਂ ਵਿੱਚ, ਜਿਹਨਾਂ ਜਿਹਨਾਂ ਨੇ ਕੋਈ ਸਧਾਈ ਪੇਸ਼ੀ ਹੋਣ ਵਾਲੀ ਉਹ ਸਧਾਈ ਪੇਸ਼ੀ ਕਰਾਓ। ਜਿਹਨਾਂ ਨੇ ਹਾਲੇ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਦਾ ਪਿਤਾ ਹੀ ਨਹੀਂ ਮੰਨਿਆ, ਜਿਵੇਂ ਇੱਕ ਦਿਨ ਕੋਈ ਨੌਜਵਾਨ ਮਿਲਿਆ ਸੀ ਤੇ ਮੈਂ ਕਿਹਾ ਵੀ ਐਤਕੀ ਵੀ ਮਿਲੇ ਸੀ ਕਈ, ਤੇ ਦਾਸ ਨੇ ਪੁੱਛਿਆ ਵੀ ਕਿਹੜਾ ਧਰਮ ਆ ਤੁਹਾਡਾ, ਕਹਿੰਦੇ ਸਿੱਖ। ਮੈਂ ਕਿਹਾ ਵੀ ਸ੍ਰੀ ਸਾਹਿਬ ਪਾਉਂਦੇ ਹੋਵੋਗੇ? ਕਹਿੰਦੇ ਨਹੀਂ। ਮੈਂ ਕਿਹਾ ਕੜਾ? ਕਹਿੰਦੇ ਜੀ ਨਹੀਂ। ਮੈਂ ਕੰਘਾ ਤਾਂ ਰੱਖਿਆ ਹੋਣਾ ਕੇਸਾਂ ਵਿੱਚ? ਕਹਿੰਦੇ ਜੀ ਨਹੀਂ, ਕੇਸ ਹੀ ਹੈ ਨਹੀਂ, ਕੰਘਾ ਕਿੱਥੋਂ ਰੱਖਣੀ। ਮੈਂ ਦਸਤਾਰ ਕਰ ਧੰਦੇ ਸੀ ਜਾਂ ਰੁਮਾਲ ਬੰਨੇ ਹੋਏ। ਮੈਂ ਕਛਹਿਰਾ ਤਾਂ ਪਾਉਂਦੇ ਹੋਵੋਗੇ? ਕਹਿੰਦੇ ਨਹੀਂ। ਮੈਂ ਕਿਹਾ ਅੰਮ੍ਰਿਤ ਛਕਿਆ ਹੋਣਾ? ਕਹਿੰਦੇ ਨਹੀਂ। ਮੈਂ ਫਿਰ ਸਿੱਖ ਕਿਵੇਂ ਬਣੇ? ਕਈ ਕਹਿੰਦੇ ਮਨ ਸਾਫ਼ ਆ, ਲੋੜ ਹੀ ਨਹੀਂ। ਉਹ ਜਿਹੜਾ ਕਹਿੰਦੇ ਨਾ ਮਨ ਸਾਫ਼ ਆ ਤਾਂ ਲੋੜ ਨਹੀਂ, ਉਹ ਮੈਂ ਆ। ਉਹ ਕੀ ਆ ਜੀ? ਮੈਂ ਆ। ਕੋਈ ਲਿਖਣ ਲੱਗਿਆ ਸੀ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਸਤੇ, ਕਹਿੰਦਾ ਕਮਾਲ ਮੰਨ ਗਿਆ ਵੀ ਇਹੋ ਜਿਹਾ ਗੁਰੂ ਸਿਰ ਲੈ ਲਈ ਜਾਂਦਾ ਤੇ ਸਿੱਖ ਬਣਾ ਰਿਹਾ, ਅੰਮ੍ਰਿਤ ਦੇ ਰਿਹਾ ਸਿਰ ਲੈ ਕੇ। ਕਹਿੰਦੇ ਜਦ ਮੈਂ ਗੁਰੂ ਦੇ ਲਿਖਣ ਲੱਗਿਆ ਤੇ ਕਹਿੰਦੇ ਕਲਮ ਰੁਕ ਗਈ, ਮੈਂ ਜਦੋਂ ਦੇਖਿਆ ਵੀ ਇਹਦੇ ਵਰਗਾ ਚੇਲਾ ਵੀ ਕੋਈ ਨੀ, ਆਪ ਹੀ ਗੋਡੇ ਥੱਲੇ ਲਾ ਲੈਣੇ। ਕਹਿੰਦੇ ਗੁਰੂ ਗੋਬਿੰਦ ਰਾਜ ਤੋਂ ਮੈਨੂੰ ਗੁਰੂ ਗੋਬਿੰਦ ਸਿੰਘ ਬਣਾਓ, ਤੇ ਸਾਧ ਸੰਗਤ ਆਪ ਜੀ ਨੇ ਪਿਛਲੇ ਦਿਨ ਇਤਿਹਾਸ ਚ ਵੀ ਸੁਣਿਆ ਕਿਸੇ ਨੂੰ ਵੀ ਮਾਫ਼ੀ ਨੀ, ਕਦੀਮੀ ਸਿੱਖਾਂ ਨੂੰ ਮਾਫ਼ੀ ਨੀ ਮਿਲੀ। ਦਿਆਲ ਦਾਸ ਮਸੰਦ ਦਾ ਪਾਣੀ ਨੀ ਘੋੜੇ ਨੇ ਪੀਤਾ ਸੀ। ਮੁਕਤੀ ਤਾਂ ਗੱਲਾਂ ਬਹੁਤ ਦੂਰ ਪਈਆਂ ਨੇ। ਜਿੰਨਾ ਚਿਰ ਦਾਤ ਇਹ ਘੱਟ ਤੋਂ ਘੱਟ, ਕਈ ਕਹਿੰਦੇ ਜੀ ਫਲਾਨਾ ਅੰਮ੍ਰਿਤਧਾਰੀ ਅੰਮ੍ਰਿਤ ਛਕ ਕੇ ਆ ਗਲਤੀ ਕਰਦਾ, ਉਹ ਕਰਦਾ ਉਹ ਗੁਨੇਗਾਰ, ਉਹ ਦੇਣਦਾਰ, ਉਹ ਮਾਰਨ ਨੂੰ ਆਪੇ ਲੇਖਾ ਦਊਗਾ, ਉਹਦੇ ਕਰਕੇ ਅਸੀਂ ਨੀ ਗਲਤੀ ਕਰਦੇ। ਕੋਈ ਪ੍ਰਚਾਰਕ ਆ, ਕੋਈ ਢਾਡੀ ਰੱਖ, ਕੋਈ ਹੋਵੇ, ਕੋਈ ਸਾਧੂ ਸੰਤ ਹੋਵੇ, ਨਾਂ ਦਾ ਗਲਤੀ ਕਰ ਰਿਹਾ ਉਹ ਦੇਣਦਾਰ ਹੈ। ਜੇ ਅਸੀਂ ਕੱਲੀ ਉਹਨਾਂ ਦੀ ਗੱਲ ਕਰੀਏ, ਜੇ ਆਪਾਂ ਇਹ ਗੱਲ ਕਰੀਏ ਫਲਾਨੇ ਦਾ ਬੱਚਾ ਸਕੂਲ ਪੜ੍ਹਦਾ ਸੀ ਫੇਲ ਹੋ ਗਿਆ, ਤੇ ਅਸੀਂ ਆਪਦੇ ਬੱਚੇ ਨੂੰ ਨਾ ਭੇਜੀਏ, ਜਾਂ ਆਪ ਨਾ ਪੜ੍ਹੀਏ, ਤੇ ਸਾਡੇ ਵਰਗਾ ਮੂਰਖ ਕੌਣ? ਸਾਨੂੰ ਗੁਰੂ ਦੇ ਲੜ ਲੱਗਣਾ ਚਾਹੀਦਾ, ਗੁਰੂ ਵਾਲੇ ਬਣਨਾ ਚਾਹੀਦਾ। ਕਕਾਰ ਇੱਥੇ ਗੁਰਮੁਖ ਪਿਆਰੇ ਆਪ ਜੀ ਦੇਣਗੇ, ਕਕਾਰ ਫ੍ਰੀ ਮਿਲਣਗੇ। ਕਕਾਰ ਲੈ ਕੇ ਜਾਓ ਅੱਜ ਸਾਰੇ ਜਣੇ, ਜਿਹਨੇ ਨਹੀਂ ਦਾਤ ਲਈ ਅੰਮ੍ਰਿਤ ਛਕੋ। ਜਾਂ ਨਾਲੇ ਹਫ਼ਤਾ ਪਿਆ ਹੈਗਾ ਜਦ ਤੱਕ ਆਪ ਜੀ ਪਾ ਕੇ ਕਕਾਰ, ਤੇ ਆਪ ਜੀ ਨੂੰ ਪਤਾ ਲੱਗ ਜੂ ਕੋਈ ਵਾਧਾ ਘਾਟਾ ਹੋ ਰਿਹਾ ਜਿਵੇਂ। ਪਰ ਜਦੋਂ ਆਪਾਂ ਕਕਾਰ ਪਾਉਂਦੇ ਨਾ ਅੰਮ੍ਰਿਤ, ਜਦੋਂ ਅਰਦਾਸ ਕਰਕੇ, ਉਸੇ ਸਮੇਂ ਇੱਕ ਕੋਟ ਲੱਗ ਜਾਂਦਾ ਬੰਦੇ ਨੂੰ, ਉਹਦੀ ਅਨੁਭਵ ਹੁੰਦਾ ਜਦੋਂ ਕਕਾਰ ਪਾਉਣ ਦੇ ਨਾਲ ਹੀ। ਐਂ ਲੱਗਦਾ ਜਿਵੇਂ ਘੋੜੇ ਚੜ੍ਹ ਗਏ ਤੇ ਕੋਈ ਲੋਹੇ ਦਾ ਕੋਟ ਲੱਗ ਗਿਆ ਆਲੇ ਦੁਆਲੇ ਤੁਹਾਡੇ। ਉਦੋਂ ਬੇਅੰਤ ਤਰ੍ਹਾਂ ਦੇ ਕਈ ਗੁਰਮੁਖਾਂ ਨੂੰ ਉਸੇ ਸਮੇਂ ਬੇਅੰਤ ਤਰ੍ਹਾਂ ਦੇ ਅਨੁਭਵ ਹੋਣ ਲੱਗ ਜਾਂਦੇ, ਕਕਾਰ ਸਿਰਫ ਪਾਉਣ ਸਾਰ ਤੇ ਦਾਤ ਲੈ ਕੇ, ਤੇ ਫਿਰ ਖੁੱਲੀ ਜਾਂਦਾ ਸਾਰਾ ਕੁਛ, ਫਿਰ ਤਾਂ ਖੇਡ ਹੀ ਅਗਲੀ ਚੱਲ ਪੈਂਦੀ। ਪਰ ਚੱਲਦੀ ਉਵੇਂ ਆ, ਮਨ ਤੇ ਲਾਹੇ ਭਰਾਂਦ, ਮਨ ਤੋਂ ਜਿਹੜੀ ਭਰਾਂਦ ਭਾਵ ਦੋ ਚਿੱਤੀ ਨਾ ਹੋਵੇ। ਮੈਂ ਇਹਨਾਂ ਪੰਜਾਂ ਪਿਆਰਾਂ ਨੂੰ ਜਾਣਦਾ, ਜਾਂ ਮੈਂ ਦੇਖਿਆ ਇਹਨਾਂ ਦਾ ਆਹ ਨਾਂ, ਉੱਥੇ ਉਹਨਾਂ ਨੂੰ ਗੁਰੂ ਸਾਹਿਬ ਦਾ ਸਰੂਪ ਜਾਣ ਕੇ ਤੇ ਮੂਹਰੇ ਆ ਕੇ ਡਿੱਗਣਾ, ਲਿਟ ਜਾਣਾ, ਉੱਥੇ ਆਪਦੇ ਕੀਤੇ ਪਿਛਲੇ ਸਾਰੇ ਗੁਣਾਂ ਨੂੰ ਮੂੰਹੋਂ ਬੋਲਣਾ, ਦੱਸਣਾ ਮੂੰਹੋਂ ਬੋਲ ਕੇ। ਬਾਬਾ ਜੀ ਕਹਿੰਦੇ, ਬਾਬਾ ਆਨੰਦ ਸਿੰਘ ਨਾਲ ਬਚਣਾ ਵੀ ਜੇ 100 ਗਲਤੀਆਂ ਕੀਤੀਆਂ, ਦੱਸੀਆਂ 98 ਆ, ਤੇ 98 ਦੀ ਮਾਫ਼ੀ ਮਿਲਣੀਆਂ, ਤੇਰੇ 2 ਲਕੋਲੇ, ਕਹਿੰਦੇ ਉਹਨੇ ਤੇਰਾ ਬਾਕੀ ਜੀਵਨ ਵੀ ਤੇਰਾ ਸਾੜ ਦੇਣਾ। ਤੂੰ ਕਹਿ ਆਹ ਗਲਤੀਆਂ ਜਾਣੇ 'ਚ ਕੀਤੀਆਂ ਮੈਨੂੰ ਯਾਦ ਆ ਜੀ, ਕੁਛ ਅਣਜਾਣੇ 'ਚ ਜਿੰਨੇ ਮੈਨੂੰ ਚੇਤੇ ਵੀ ਨੇ ਉਹਦੀਆਂ ਵੀ ਤੁਸੀਂ ਮੈਨੂੰ ਮਾਫ਼ੀਆਂ ਦੇ ਦਿਓ, ਉਹਦੇ ਵਿੱਚ ਤੁਹਾਡਾ ਸਾਰਾ ਕੁਛ ਹੀ ਆ ਜੂ। ਵਿਚਾਰ ਕਰਦਿਆਂ ਤੋਂ ਇੱਕ ਨਹੀਂ, ਬੇਅੰਤ ਬੇਅੰਤ ਭੁੱਲਾਂ ਗਲਤੀਆਂ ਦਾ ਸਾਰੀ ਸੰਗਤ ਦੇ ਚਰਨਾਂ ਦੌੜਾ ਤੇ ਮੱਥਾ ਲਾ ਕੇ ਮਾਫ਼ੀ ਮੰਗਦਾ। ਹੋਈਆਂ ਮੇਰੀਆਂ ਬੇਅੰਤ ਗਲਤੀਆਂ, ਅਰਥਾਂ ਦੇ ਅਨਰਥ ਕੌੜੇ ਬੋਲ ਨਿਕਲੇ ਨੇ, ਤੇ ਦਾਸ ਇਹ ਵੀ ਬੇਨਤੀ ਕਰਦਾ, ਪਿਛਲੇ ਦਿਨ ਵੀ ਕੋਈ ਕਿਸੇ ਨੇ ਸਵਾਲ ਕੀਤਾ ਸੀ, ਅਸੀਂ ਕਿ ਸਿੱਖ ਕਿਤੇ ਮਰਜ਼ੀ ਚਲਿਆ ਜਾਵੇ, ਕਿੱਡਾ ਮਰਜ਼ੀ ਵੱਡਾ ਹੋ ਜਾਵੇ, ਗੁਰੂ ਤੋਂ ਵੱਡਾ ਨਹੀਂ। ਜੇ ਅਕਾਲ ਤਖ਼ਤ ਸਾਹਿਬ ਤੋਂ ਜਿਹੜਾ ਭੱਜ ਗਿਆ ਸਿੱਖ ਨਾਲ ਸਾਧ ਸੰਗਤ, ਉਹਦਾ ਰਹਿੰਦਾ ਕੋਈ? ਇਹ ਨਾ ਕਵੇ ਕਿ ਉੱਥੇ ਕੌਣ ਜਥੇਦਾਰ ਆ, ਕਿਹਨੇ ਬਣਾਇਆ, ਕਿਹੜੀ ਪਿੱਛੇ ਪੋਲੀਟੀਕਲ ਪਾਰਟੀ, ਕੋਈ ਵੀ ਹੋਵੇ, ਉਸ ਅਸਥਾਨ ਦੀ ਤਾਕਤ ਵਾਕਮਾ।
ਸਤਿ ਸ੍ਰੀ ਅਕਾਲ।
ਕਹਿੰਦੇ ਕਹਾਉਂਦੇ ਬੰਦਿਆਂ ਨੂੰ, ਜਿਹਨੂੰ ਉੱਥੋਂ ਇੱਕ ਵਾਰੀ ਕਹਿ ਦੇਣ ਨਾ ਖਾਰਜ, ਪੰਥ ਚੋਂ ਛੇਕ ਦੇਣ, ਜਿਹਨੂੰ ਫੱਕਾ ਵੀ ਨਹੀਂ ਰਹਿੰਦਾ ਸਾਧ ਸੰਗਤ। ਇਕੱਠ ਜਿੰਨਾ ਮਰਜ਼ੀ ਪਿੱਛੇ ਹੋ ਜਾਵੇ ਸਾਧ ਸੰਗਤ, ਕਿੰਨੇ ਮਰਜ਼ੀ ਲੋਕ ਪਿੱਛੇ ਲੱਗ ਜਾਣ। ਆਹ ਹੁਣ ਗੁਰੂ ਨਾਨਕ ਮਹਾਰਾਜ ਇਤਿਹਾਸ ਆਉਣਾ ਨੇ, ਹੈਰਾਨ ਹੋਣਾ ਜਿਨ੍ਹਾਂ ਕੋਲੇ ਲੱਖਾਂ ਲੱਖਾਂ ਦੀਆਂ ਫੌਜਾਂ ਸਨ, ਕੀੜੀਆਂ ਨੇ ਖਤਮ ਕਰ ਦਿੱਤਾ ਸੀ ਉਹਨਾਂ ਨੂੰ। ਉਹ ਜਦੋਂ ਜਿਉਂ ਜਿਉਂ ਇਤਿਹਾਸ ਦੇ ਪ੍ਰਸੰਗ ਆਉਣੇ ਆ, ਦਾਸ ਜੀ ਨੇ ਪੜ੍ਹਿਆ ਆਪ ਨੇ, ਗੁਰਲਾਲ ਸੋਹਣਾ ਨੇ ਵੀ ਉੱਥੇ ਇੰਡੀਆ ਤੋਂ ਵਿਚਾਰ ਹੁੰਦੀ ਸੀ ਉਹਦੇ ਬਾਰੇ, ਆਪਦਾ ਮਨ ਭਰੀ ਜਾਂਦਾ ਸੀ। ਮੈਂ ਕਿਹਾ ਵੀ ਐਵੇਂ ਬੰਦਾ ਆਪਦਾ ਨੂੰ ਸਮਝੀ ਜਾਂਦਾ, ਕਿੱਡੇ ਕਿੱਡੇ ਲਸ਼ਕਰ ਖਤਮ ਕਰ ਦਿੱਤੇ ਕੀੜੀਆਂ ਨੇ, ਇਕੱਲੀਆਂ ਕੀੜੀਆਂ ਨੇ ਸਾਧ ਸੰਗਤ, ਜਿਹੜੀਆਂ ਮਾਰੇ ਕਿੰਨੇ ਥਾਪੀਆਂ ਹੋਈਆਂ ਸਨ, ਕਿੰਨੀ ਤਾਕਤ ਸੀ ਉਹਨਾਂ ਦੇ, ਕਿੱਡੇ ਉਹਨਾਂ ਕੱਲੀਆਂ ਕੀੜੀਆਂ ਨੇ ਲੰਗਰ ਲਾਏ, ਉਹ ਪ੍ਰਸੰਗ ਆ ਰਹੇ ਨੇ ਮੂਹਰੇ। ਕੋਈ ਖੁੰਝਾਇਓ ਨਾ, ਬੇਨਤੀ ਜ਼ਰੂਰ ਸਰਵਣ ਕਰਿਓ ਸਮਾਂ ਕੱਢ ਕੇ, ਤੇ ਭਲਾ ਹੋ ਜਾਊਗਾ ਸਾਡਾ। ਹੋਈਆਂ ਵਿਚਾਰ ਦੌਰਾਨ ਸਿੱਖ ਨੇ ਇਹੀ ਦਾਸ ਬੇਨਤੀ ਕਰ ਰਿਹਾ ਸੀ ਵੀ ਗਲਤੀ ਮੰਨਣ ਵਿੱਚ ਹੀ ਭਲਾ ਸਾਡਾ, ਨਹੀਂ ਕੀਤੀ ਤਾਂ ਵੀ ਮੰਨੀ ਚੱਲੋ, ਕੀਤੀ ਹੈ ਤੇ ਤਾਂ ਮੰਨਣੀ ਮੰਨਣੀ, ਤੇ ਜੇ ਕਹਿ ਮੈਂ ਸਹੀ ਆਖਿਆ। ਉਹ ਜਿਹੜਾ ਪਿਛਲੇ ਦਿਨ ਚੱਲ ਰਿਹਾ ਸੀ ਰੌਲਾ ਮਾਈ ਭਾਗ ਕੌਰ ਬਾਰੇ, ਤੇ ਅੱਜ ਮਨ ਸੀਗਾ ਗ੍ਰੰਥ ਉਹ ਵੀ ਨਾਲ ਲੈ ਕੇ ਆਉਂਦਾ ਸੀਗਾ, ਨਾਲ ਸੀਗਾ ਮਨ ਦਰਸ਼ਨ ਵੀ ਕਰਾਉਣੇ। ਆਉਂਦੇ ਸ਼ੁੱਕਰਵਾਰ ਨੂੰ ਉਹਨੂੰ ਆਪਾਂ ਪੂਰੀ ਡਿਟੇਲ ਵਿੱਚ ਖਿਲਾ ਕੇ ਦਰਸ਼ਨ ਪਹਿਲਾਂ ਉਹ ਕਰਾਵਾਂਗੇ, फिर उस तो बाद अरदास बेनती फिर महाराज चरणा च करके ते गुरु नानक पातशाह प्रसंग आरंभ करांगे। मन विच जिहड़े जिहड़े क्यों कई अरदास नूं भाई एर भी जदों नाल कोई आया शरीर ਉਹ ਵੀ ਇਹੀ ਗੱਲ ਹੀ ਵਿਚਾਰ ਕਰ ਰਿਹਾ ਸੀ ਜੀ ਉਹ ਤਾਂ ਸਹੀ ਕਹਿ ਰਿਹਾ ਸ਼੍ਰੀ ਗੁਰੂ ਸੂਰਜ ਪ੍ਰਤਾਪ ਗ੍ਰੰਥ ਵਿੱਚ ਐਂ ਗਲਤ ਲਿਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਮਾਈ ਭਾਗ ਕੌਰ ਬਾਰੇ ਜਦੋਂ ਗ੍ਰੰਥ ਕੋਲੇ ਸੀ ਜਿਸ ਸਮੇਂ ਪੜ੍ਹਾਇਆ ਤੇ ਮਨ ਭਰ ਗਿਆ ਉਹਦਾ ਕਹਿੰਦੇ ਕਮਾਲ ਹੋ ਗਈ ਅਸੀਂ ਐਵੇਂ ਮਾੜਾ ਕਹੀ ਜਾਂਦੇ ਮੈਂ ਕਿਹਾ ਇਸੇ ਕਰਕੇ ਤਾਂ ਕਈ ਤਾਂ ਜਾਣ ਕੇ ਛਿੱਤਰ ਖਾਣੇ ਕਈ ਬਿਨਾਂ ਮਤਲਬ ਵੀ ਖਾ ਲੈਂਦੇ ਆ ਇੱਕ ਤਾਂ ਬਰਾਤੀ ਹੈਗੇ ਉਹ ਜਿਹੜੇ ਮੂਹਰੇ ਲਾੜਾ ਲੱਗਿਆ ਹੋਇਆ ਉਹਦੇ ਤਾਂ ਪੈਣੀਆਂ ਹੀ ਪੈਣੀਆਂ ਜਿਹੜੇ ਬਰਾਤੀਆਂ ਨੇ ਕਈ ਵਾਰ ਜ਼ਿਆਦਾ ਸਲੋਤਰ ਫਿਰਦਾ ਮਖੇ ਜਿਹੜੇ ਪਿੱਛੇ ਲੱਗ ਜਾਂਦੇ ਨੇ ਬਿਨਾਂ ਮਤਲਬ ਆ ਫੇਸਬੁੱਕ ਦੇ ਸਿੱਖ ਬਣੇ ਜਿਹੜੇ ਉਦੋਂ ਕੁਦਰਤੀ ਇਹੀ ਬੇਨਤੀਆਂ ਕਰ ਰਹੇ ਲੋਕ ਕਹਿੰਦੇ ਅਕਾਲ ਤਖ਼ਤ ਸਾਹਿਬ ਸੁਣਦਾ ਨੀ ਕਿਉਂ ਨੀ ਸੁਣਦਾ ਵੀ ਅਸੀਂ ਜਾ ਕੇ ਦੋ ਤਿੰਨ ਬੇਨਤੀਆਂ ਕੀਤੀਆਂ ਉਸੇ ਸਮੇਂ ਲਾਗੂ ਹੋਈ ਇੱਕ ਬੇਨਤੀ ਕੀਤੀ ਉਸ ਸਮੇਂ ਵੀ ਕਈ ਪਰਦੇਸੀ ਆਉਂਦੇ ਨੇ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਨੀ ਤੰਬਾਕੂ ਬੀੜੀਆਂ ਜੇਬ ਦੇ ਵਿੱਚ ਹੀ ਲੈ ਕੇ ਅੰਦਰ ਚਲੇ ਜਾਂਦੇ ਸਾਡੇ ਬੈਠਿਆਂ ਦੋਵਾਂ ਘੰਟਿਆਂ ਵਿੱਚ ਸਾਰੀਆਂ ਚਿੱਠੀਆਂ ਟਾਈਪ ਹੋਈਆਂ ਉਦੋਂ ਬੰਦੇ ਲਾ ਦਿੱਤੇ ਗਏ ਦਰਵਾਜ਼ਿਆਂ ਦੇ ਉੱਤੇ ਸਾਡੇ ਖੜਿਆਂ ਦੇਖਦੇ ਭਾਵ ਉਹਦੀ ਅਮਲ ਚ ਲਿਆਂਦਾ ਗੁਰਜੀਤ ਸਿੰਘ ਬ੍ਰਹਮਪੁਰ ਉਦੋਂ ਅਸੀਂ ਇਹੀ ਗੱਲਾਂ ਕਰ ਰਹੇ ਸੀ ਅਸੀਂ ਕਿਹਾ ਪਹਿਲੀ ਵਾਰ ਆਏ ਹਾਂ ਤੇ ਹੁਣ ਪਤਾ ਲੱਗਿਆ ਪਹਿਲਾਂ ਬਾਹਰੋਂ ਮੈਂ ਮਾਫ਼ੀ ਚਾਹੁੰਦਾ ਆਪਦੇ ਬਾਰੇ ਵੀ ਮਨ ਸਾਡੇ ਵੀ ਸ਼ਾਇਦ ਭੁਲੇਖਾ ਸੀ ਇਹ ਗੱਲ ਵੀ ਸ਼ਾਇਦ ਉੱਥੇ ਸੁਣਦੇ ਨੀ ਆਮ ਬੰਦੇ ਦੀ ਪਰ ਸਾਧ ਸੰਗਤ ਸਭ ਦੀ ਸੁਣਦੇ ਘਰਾਂ ਦੇ ਛੋਟੇ ਛੋਟੇ ਮਸਲੇ ਲੈ ਕੇ ਵੀ ਉੱਥੇ ਪਹੁੰਚਦੇ ਉੱਥੇ ਜਦੋਂ ਬੈਠੇ ਤਾਂ ਪਤਾ ਲੱਗਦਾ ਸੀਗਾ ਵੀ ਇਹ ਉਹ ਅਸਥਾਨ ਹੈ ਜਿੱਥੇ ਮਹਾਰਾਜ ਦੀ ਕਚਹਿਰੀ ਲੱਗਦੀ ਜਿੱਥੇ ਖਾਲਸੇ ਦਾ ਹੁਕਮ ਚੱਲਦਾ ਜਿੱਥੇ ਖਾਲਸਾ ਉਹਨੂੰ ਕਿਸੇ ਨੂੰ ਗੁਨੇਗਾਰ ਜਾਂ ਮਾਫ਼ੀ ਵੀ ਦਿੰਦਾ ਜੀ ਉਹ ਅਸਥਾਨ ਤੇ ਬੈਠੇ ਪਤਾ ਲੱਗਦਾ ਬਾਹਰੋਂ ਗੱਲਾਂ ਕਰਨ ਵਾਲੇ ਤੇ ਗੱਲਾਂ ਦੂਰ ਦੀਆਂ ਤੇ ਵਿਚਾਰ ਕਰਦਿਆਂ ਤੋਂ ਕਿਤੇ ਵੀ ਸਿੱਖ ਕਿਤੇ ਵੀ ਪਹੁੰਚ ਜਾਵੇ ਤੇ ਕਿਤੇ ਇਹ ਨਾ ਕਹੇ ਮੈਂ ਮਾਫ਼ੀ ਨਹੀਂ ਮੰਗਣੀ ਸਾਰਾ ਜੀਵਨ ਮਾਫ਼ੀ ਸੰਗਤ ਤੋਂ ਮੰਗੀ ਜਾਣੀ ਹੈ ਸੰਗਤ ਤੋਂ ਮੰਗੀ ਮਾਫ਼ੀ ਗੁਰੂ ਤੋਂ ਆਪੇ ਮਿਲ ਜਾਂਦੀ ਕਿਉਂ ਸੰਗਤ ਹਰ ਪ੍ਰਭ ਵਸੈ ਜੀਓ ਤੁਹਾਡੇ ਵਿੱਚ ਗੁਰੂ ਸਾਹਿਬ ਵਸਦੇ ਤੇ ਦਾ ਦੁਬਾਰਾ ਫਿਰ ਸਾਰੇ ਸੰਗਤ ਚਰਨ ਦੌੜਾ ਤੇ ਮੱਥਾ ਲਾ ਕੇ ਮਾਫ਼ੀ ਮੰਗਦਾ ਜਿਹੜੇ ਗਲਤ ਅਰਥ ਦੇ ਕਬੂਲ ਨਿਕਲੇ ਨੇ ਜਿਹੜੀਆਂ ਚੰਗੀਆਂ ਸਨ ਗੁਰੂ ਸਾਹਿਬ ਦੀਆਂ ਜ਼ਰੂਰ ਆਪਦੇ ਜੀਵਨ ਵਿੱਚ ਲਿਆਇਓ ਅਮਰ ਛੱਕ ਕੇ ਤੇ ਗੁਰੂ ਵਾਲੇ ਬਣ ਜਾਣ ਤੋਂ ਪਹਿਲਾਂ ਜ਼ਰੂਰ ਕਕਾਰ ਲੈ ਕੇ ਜਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।